ਸੁੰਦਰ ਛਿੰਦਨ ਸੰਗ ਭਲੇ।
ਮਾਤਾ ਨਾਨਕ ਜੀ ਦੇ ਸਵਾਰ ਹੋਣ ਵਾਸਤੇ ਸੋਹਣਾ ਇੱਕ ਰਥ ਹੈ।
ਮਾਤ ਨਾਨਕ ਜਸ ਚੜ ਚੱਲੇ,
ਮਾਤਾ ਨਾਨਕ ਜੀ ਉਸ ਰਥ ਤੇ ਚੜ ਕੇ ਚੱਲਦੀ ਹੈ।
ਬ੍ਰੇਖਬ ਬਿਲੰਦ ਬਲੀ ਤਨ ਪੀਨ,
ਬੈਲ ਸਤ ਸੰਗੀ ਜਿਹੜੇ ਜੁੜੇ ਹੋਏ ਰਥ ਨੂੰ ਬਹੁਤ ਹੀ ਬਲੀ ਹਨ।
ਜਿਨਕੀ ਕੁਕੁਦ ਤੁੰਗ ਦੁਤਰਕੀਨ,
ਜਿਨ੍ਹਾਂ ਦੀਆਂ ਢੁੱਠਾਂ ਕਹਿ ਲੋ ਬੰਨਾ ਕਹਿ ਲੋ ਬਹੁਤ ਮੋਟੀਆਂ ਮੋਟੀਆਂ ਨੇ ਉੱਚੀਆਂ ਹਨ।
ਤਿੰਨ ਪਰ ਬਸਤ ਲਾਲ ਹੀ ਡਾਲੇ,
ਬੈਲਾਂ ਦੇ ਉੱਤੇ ਵੀ ਸੋਹਣੇ ਸਤ ਸੰਗ ਜੀ ਉਛਾੜ ਝੁੱਲ ਪਾਏ ਨੇ ਲਾਲ ਰੰਗ ਦੇ।
ਚੱਲਣ ਵੇਗ ਬਹੁ ਸਰਿੰਗ ਬਸਾਲੇ,
ਵੱਡੇ ਵੱਡੇ ਸੋਹਣੇ ਸਿੰਗ ਨੇ ਬੈਲਾਂ ਦੇ, ਚੱਲਦੇ ਬੜੇ ਤੇਜ ਹਨ।
ਬ੍ਰਿੰਦ ਭੂਖਣ ਕੋ ਪਹਿਰਾਏ,
ਬਹੁਤ ਸਾਰੇ ਘੰਘਰਾਲਾਂ ਆਦਿਕ ਹੋਰ ਗਹਿਣੇ ਪਾਏ ਨੇ ਬੈਲਾਂ ਦੇ।
ਚਲੇ ਚਲਤ ਬੜ ਸ਼ਬਦ ਉਠਾਏ,
ਜਿਸ ਵੇਲੇ ਚੱਲਦਾ ਰਥ ਬਹੁਤ ਆਵਾਜ਼ ਆਉਂਦੀ ਹੈ।
ਅਗਰ ਚੱਲੇ ਰਥ ਪੰਥ ਮਝਾਰ,
ਰਥ ਤੇ ਡੋਲੇ ਚੱਲ ਕੇ ਅੱਗੇ ਸਤਿਗੁਰੂ ਜੀ ਨੇ ਜਦੋਂ ਤੋਰ ਦਿੱਤੇ,
ਹੁਣ ਡੋਲਾ ਲੈ ਬਲੀ ਕਹਾਰ,
ਕਹਾਰਾਂ ਨੇ ਡੋਲਾ ਵੀ ਮਾਤਾ ਜੀ ਦਾ ਚੱਕਿਆ ਹੋਇਆ, ਮਾਤਾ ਗੁਜਰੀ ਜੀ ਦਾ।
ਬਹੁਰ ਬਹੀਰ ਸੰਗ ਜੇ ਦਾਸ,
ਜੋ ਸਿੱਖ ਸੇਵਕ ਦਾਸ ਨੇ ਬਹੀਰ ਘੱਤ ਕੇ ਚੱਲ ਰਹੇ ਹਨ।
ਉਹ ਚਾਕਰ ਕੋ ਪ੍ਰੇਮ ਪ੍ਰਕਾਸ਼,
ਕਈ ਸਤ ਸੰਗ ਜੀ ਨੌਕਰੀ ਵੀ ਕਰਦੇ ਨੇ ਗੁਰੂ ਘਰੋਂ, ਮਾਇਆ ਲੈਂਦੇ ਨੇ ਨਾਲ ਜਾ ਰਹੇ ਨੇ ਸੇਵਾ ਵਾਸਤੇ, ਕੁਝ ਪ੍ਰੇਮ ਦੇ ਬੰਦੇ ਵੀ ਨਾਲ ਜਾ ਰਹੇ ਹਨ।
ਚਲੇ ਜਾਏ ਗੁਰ ਕੀਰਤ ਕਰਤੇ,
ਸਤਿਗੁਰੂ ਜੀ ਦੀ ਮਹਿਮਾ ਕਰਦੇ ਚਲੇ ਜਾ ਰਹੇ ਹਨ।
ਦੇਸ਼ ਵਿਦੇਸ਼ ਵਿਸ਼ੇਸ਼ ਨਿਹਰਤੇ,
ਵਿਸ਼ੇਸ਼ ਕਰਕੇ ਨਵਾਂ ਨਵਾਂ ਇਲਾਕਾ ਰੋਜ਼ ਆਉਂਦਾ ਦੇਸ਼ ਨੂੰ ਦੇਖਦੇ ਨੇ।
ਸ੍ਰੀ ਗੁਰੂ ਤੇਗ ਬਹਾਦਰ ਤਰੇ,
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖਾਲਸਾ ਜੀ ਸਵਾਰੀ ਵਾਸਤੇ,
ਬੜੀ ਤਰੰਗ ਵਿੱਚ ਗੁਣ ਖਰੇ,
ਬੜਾ ਸੋਹਣਾ ਘੋੜਾ ਹੈ ਬਲ ਵਾਲਾ ਜਿਹਦੇ ਚ ਬਹੁਤ ਖਰੇ ਸ੍ਰੇਸ਼ਟ ਗੁਣ ਹਨ।
ਚੰਦਰ ਚੰਦ ਮਨਿੰਦ ਬੁਲੰਦ,
ਜਿਵੇਂ ਸਤਸੰਗ ਜੀ ਚੰਦਰਮਾ ਦੀ ਸੋਹਣੀ ਚਿੱਟੀ ਚਾਂਦਨੀ ਹੁੰਦੀ ਆ ਉਸ ਤਰ੍ਹਾਂ।
ਸੇਤ ਬਰਨ ਸੁੰਦਰ ਦਤਵੰਦ,
ਬਹੁਤ ਹੀ ਸੋਭਾ ਵਾਲਾ ਚਿੱਟਾ ਚਿੱਟੇ ਰੰਗ ਦਾ ਘੋੜਾ ਮਹਾਰਾਜ ਜੀ ਦਾ।
ਬਿਨ ਮਰਜੀ ਨੇ ਕਰੇ ਚਲਾਕੀ,
ਇਹੋ ਜਿਹਾ ਸਤਸੰਗਤ ਜੀ ਸੁੰਦਰ ਘੋੜਾ ਹੈ, ਸੁਭਾਅ ਦਾ ਸ੍ਰੇਸ਼ਟ ਹੈ, ਮਹਾਰਾਜ ਦੀ ਬਿਨਾਂ ਮਰਜ਼ੀ ਤੋਂ ਕਦੇ ਚੰਚਲਤਾਈ ਨਹੀਂ ਕਰਦਾ।
ਚਾਲ ਅਡੋਲ ਅਮੋਲਕ ਤਾਂ ਕੀ,
ਬਹੁਤ ਹੀ ਡੋਲਣ ਤੋਂ ਰਹਿਤ ਚਾਲ ਹੈ, ਅਮੋਲਕ ਹੈ।
ਮੋਰ ਮਨਿੰਦ ਮੋਰ ਕਰ ਗਰੀਵਾ,
ਜਿਵੇਂ ਮੋਰ ਦੀ ਸਤਸੰਗ ਜੀ ਗਰਦਨ ਹੁੰਦੀ ਹੈ ਨਾ, ਤਾਹਾਂ ਨੂੰ ਚੱਕੀ ਹੋਈ, ਐ ਮੋਰ ਵਾਂਗੂ ਗਰਦਨ ਰੱਖਦਾ ਹੈ ਘੋੜਾ।
ਚਲੇ ਕੇ ਖਰੇ ਪੁਸ਼ਟ ਧਨ ਥੀਵਾ,
ਬਹੁਤ ਹੀ ਮੋਟਾ ਸਰੀਰ ਹੈ, ਭਾਵੇਂ ਸਤਸੰਗ ਜੀ ਚੱਲਦਾ ਹੋਵੇ ਭਾਵੇਂ ਖੜਾ ਹੋਵੇ, ਐ ਗਰਦਨ ਮੋੜ ਮੋਰ ਵਾਂਗੂ ਮੋੜ ਕੇ ਰੱਖਦਾ।
ਗੁਰੂ ਸਦੀ ਰਜ ਮਾਰਗ ਤੋਰੇ,
ਸਤਿਗੁਰੂ ਜੀ ਸਹਿਤ ਧੀਰਜ ਦੇ ਕੇ ਥੱਕ ਨਾ ਜਾਵੇ, ਤੇਜ ਨਹੀਂ ਤੋਰਦੇ ਹੌਲੀ ਹੌਲੀ ਤੋਰਦੇ ਹਨ।
ਕਰਤ ਕੁੰਡਲੀ ਪੈਨ ਮੋਰੇ,
ਮੂਰਲੇ ਸਤ ਸੰਗਤ ਜੀ ਲੱਤਾਂ ਦੀਆਂ ਕੁੰਡਲੀਆਂ ਪਾਉਂਦਾ ਜਾਂਦਾ।
ਤਜ ਕੈਂਥਲ ਆਗੇ ਗੁਰ ਚਾਲੇ,
ਸਤਿਗੁਰੂ ਜੀ ਕੈਂਥਲ ਨੂੰ ਤਿਆਗ ਕੇ ਸਾਰੀਆਂ ਸੰਗਤਾਂ ਦੇ ਸਮੇਤ ਅੱਗੇ ਚੱਲੇ ਹਨ।
ਲੋਕ ਆਪਣੇ ਲਈ ਨਿਸਨਾਲੇ,
ਆਪਣੇ ਸਿੱਖ ਸੇਵਕ ਸਾਰੇ ਨਾਲ ਲੈ ਲਏ।
ਉਸ ਪੰਚ ਦਸ ਮੰਜ਼ਿਲ ਗਏ,
15 ਕੋਹ ਦਾ ਸਤਸੰਗ ਜੀ ਉਦਣ ਪੜਾਂ ਕੀਤਾ, ਆਪ ਜੀ ਨੇ 15 ਕੋਹ ਬਾਟ ਕੀਤੀ। ਜਦੋਂ
ਉਤਰਨ ਕੋ ਗੁਰ ਚਾਹਤ ਪਏ,
ਸਤਿਗੁਰੂ ਜੀ ਸ਼ਾਮ ਦਾ ਟਾਈਮ ਹੋਇਆ, ਉਤਰਨ ਵਾਸਤੇ ਇੱਛਾ ਧਾਰੀ।
ਨਾਮ ਬਾਰਨਾ ਗ੍ਰਾਮ ਬਲੋਕਾ,
ਬਾਰਨਾ ਪਿੰਡ ਸੀ ਸਤਸੰਗ ਜੀ ਦੇਖਿਆ ਜਦੋਂ ਜਾ ਕੇ,
ਤਿਸਕੇ ਨਿਕਟ ਜਾਏ ਹੈ ਰੋਕਾ,
ਬਾਰਨੇ ਪਿੰਡ ਦੇ ਬਾਹਰਲੇ ਪਾਸੇ ਘੋੜਾ ਰੋਕ ਦਿੱਤਾ ਮਹਾਰਾਜ ਜੀ ਨੇ ਜਾ ਕੇ।
ਇੱਕ ਨਰ ਨਿਕਸ ਨਿਕਟ ਗੁਰ ਆਇਓ,
ਅਚਨ ਚੇਤ ਬਾਰਨੇ ਪਿੰਡ ਚੋਂ ਇੱਕ ਆਦਮੀ ਨਿਕਲ ਕੇ ਗੁਰੂ ਸਾਹਿਬ ਵੱਲ ਨੂੰ ਆਇਆ।
ਦਰਸ਼ਨ ਦੇਖ ਤਸੀਸ ਨਵਾਇਓ,
ਦਰਸ਼ਨ ਕਰਕੇ ਸਤਸੰਗ ਜੀ ਸਿਰ ਝੁਕਾਇਆ ਮੱਲੋ ਮੱਲੀ। ਸਤਸੰਗ ਜੀ ਲੋਕਾਂ ਦੇ ਸੀਸ ਝੁਕਦੇ ਸੀ, ਏਡੀ ਵੱਡੀ ਕਮਾਈ ਮਹਾਰਾਜ ਸਾਹਿਬ ਜੀ ਦੀ ਸੀ। ਉਹ ਆਦਮੀ ਨੇ ਜਿਹੜਾ ਨਗਰ ਦਾ ਸੀ, ਉਹਨੇ ਮਹਾਰਾਜ ਨੂੰ ਮੱਥਾ ਟੇਕਿਆ। ਜਦੋਂ
ਖਰੋ ਭਇਓ ਬੂਜੋ ਤਬ ਤਾਹੀ,
ਜਦੋਂ ਸਾਹਮਣੇ ਖੜਾ ਹੋਇਆ ਮਹਾਰਾਜ ਜੀ ਨੇ ਪੁੱਛਿਆ,
ਸਿੱਖ ਕੋ ਸਦਨ ਹੈ ਕੇ ਨਾਹੀ,
ਇਹ ਭਾਈ ਨਗਰ ਨਿਵਾਸੀ ਪ੍ਰੇਮੀਆਂ, ਇਹ ਬਾਰਨੇ ਪਿੰਡ ਚ ਕਿਸੇ ਸਿੱਖ ਦਾ ਘਰ ਹੈ ਕੇ ਨਹੀਂ?
ਸੁਣ ਤਾਂ ਬਤਾਇਓ ਰਾਹ ਅਹੇ,
ਇਸ ਆਦਮੀ ਨੇ ਦੱਸਿਆ ਜੀ ਇੱਕ ਜ਼ਿਮੀਦਾਰ ਸਿੱਖ ਖਵਾਉਂਦਾ ਹੈ ਗੁਰੂ ਨਾਨਕ ਦੇਵ ਜੀ ਦਾ,
ਸਗਰੇ ਗ੍ਰਾਮ ਇੱਕ ਸਿੱਖ ਰਹੇ,
ਸਾਰੇ ਪਿੰਡ ਵਿੱਚ ਕੋਈ ਹੈ ਸਿੱਖ,
ਖੁਸ਼ਕ ਭਲੋ ਸ਼ਰਧਾਲੂ ਥੋਰਾ,
ਹੈ ਤਾਂ ਉਹ ਚੰਗਾ ਭਲਾ ਮਾਨਸ, ਪਰ ਸ਼ਰਧਾਲੂ ਇਹੋ ਜਿਹਾ ਹੀ ਆ, ਕੋਈ ਖਾਸ ਪੱਕਾ ਸਿੱਖ ਨਹੀਂ ਹੈ।
ਬਸੇ ਇਕਾਕੀ ਸਿੱਖੇ ਨੇ ਔਰਾ,
ਕੱਲਾ ਹੀ ਬਸਦਾ ਜੀ ਉਹ ਇਸ ਬਾਰ ਨੇ ਪਿੰਡ ਵਿੱਚ, ਹੋਰ ਕੋਈ ਸਿੱਖ ਨਹੀਂ ਹੈ।
ਤਬ ਸ੍ਰੀ ਤੇਗ ਬਹਾਦਰ ਪਾਖਾ,
ਉਸ ਵੇਲੇ ਸਤਸੰਗ ਜੀ ਗੁਰੂ ਤੇਗ ਬਹਾਦਰ ਜੀ ਨੇ ਬਚਨ ਕਹੇ,
ਕਿਸੇ ਕਾਰਨ ਕੀ ਹਮ ਕਾਂਖਾ,
ਕਹਿੰਦੇ ਪ੍ਰੇਮੀਆਂ ਉਸ ਜ਼ਿਮੀਦਾਰ ਨੂੰ ਜਿਹੜਾ ਤੂੰ ਸਿੱਖ ਦੱਸਦਾ ਹੈ ਉਹਨੂੰ ਬੁਲਾਉਣ ਦੀ ਸਾਨੂੰ ਇੱਛਾ ਹੈ।
ਕਰਨੋ ਡੇਰਾ ਤਿਸਕੇ ਤਾਂ,
ਉਹਦੇ ਘਰ ਅਸੀਂ ਰਾਤ ਬਤੀਤ ਕਰਨੀ ਹੈ।
ਜਾਂ ਤੇ ਕਰੋ ਬੁਲਾਵਨ ਕਾਮ,
ਸਾਨੂੰ ਕੰਮ ਹੈ ਤੂੰ ਉਸ ਨੂੰ ਬੁਲਾ ਲਿਆ।
ਸੁਣ ਗੁਰ ਆਗਿਆ ਕੋ ਨਰ ਗਯੋ,
ਆਪ ਜੀ ਬਾਹਰ ਹੀ ਰਹੇ, ਗੁਰੂ ਤੇਗ ਬਹਾਦਰ ਜੀ ਨਗਰ ਚ ਪ੍ਰਵੇਸ਼ ਨਹੀਂ ਹੋਏ ਹਲੇ, ਸੰਗਤਾਂ ਸਮੇਤ ਖੜੇ ਨੇ। ਉਹ ਨਗਰ ਨਿਵਾਸੀ ਪ੍ਰੇਮੀ ਮਹਾਰਾਜ ਦਾ ਹੁਕਮ ਸੁਣ ਕੇ, ਇਹ ਜਿਹੜਾ ਸਿੱਖ ਖਵਾਉਂਦਾ ਸੀ ਜ਼ਿਮੀਦਾਰ ਉਹਦੇ ਘਰ ਗਿਆ,
ਮਿਲਿਓ ਜਾਟ ਸੋ ਭਾਂਖਤ ਪਇਓ,
ਜੱਟ ਨੂੰ ਜਾ ਕੇ ਸੁਨੇਹਾ ਦਿੰਦਾ ਪਿਆ,
ਵਹਿਰ ਹਕਾਰਤ ਹੈ ਨਰ ਭਲੇ।
ਇਉਂ ਨਹੀਂ ਪਤਾ ਗੁਰੂ ਤੇਗ ਬਹਾਦਰ ਜੀ ਨੇ, ਉਹ ਨਗਰ ਨਿਵਾਸੀ ਨੂੰ ਕੀ ਪਤਾ ਸੀ ਕਿਹੜਾ ਪਹਿਲਾਂ ਦੇਖੇ ਸੀ। ਜਾ ਕੇ ਜੱਟ ਨੂੰ ਕਹਿੰਦਾ ਚੰਗੇ ਭਲੇ ਪੁਰਸ਼ ਨੇ, ਘੋੜੇ ਤੇ ਸਵਾਰ ਨੇ, ਸੰਗਤਾਂ ਬਹੁਤ ਨਾਲ ਨੇ, ਤੈਨੂੰ ਬੁਲਾਉਂਦੇ ਨੇ,
ਤੋਹੇ ਪ੍ਰਤੀਖਣ ਕਰਤੇ ਖਲੇ,
ਖੜੇ ਤੇਰੀ ਉਡੀਕ ਕਰ ਰਹੇ ਹਨ,
ਕਾਛੂ ਤਵੇ ਤਾਂ ਚਲੇ ਆਇਓ।
ਅਚਨ ਚੇਤ ਸਤ ਸੰਗਤ ਜੀ, ਜਦ ਨੂੰ ਕਾਛੂ ਕਹਿੰਦੇ ਆ ਮਿਣਤੀ ਗਿਣਤੀ ਕਰਨ ਵਾਲੇ ਨੂੰ, ਜ਼ਿਮੀਦਾਰ ਕਾਛੂਆਂ ਤੋਂ ਬਹੁਤ ਡਰਦੇ ਨੇ, ਪਟਵਾਰੀ ਵੀ ਕਹਿ ਦਿੰਦੇ, ਆਪਾਂ ਨੂੰ ਗਦਾਵਰ ਵੀ ਕਹਿ ਦਿੰਦੇ ਹਨ। ਉਹ ਸਤ ਸੰਗਤ ਜੀ 6 ਮਹੀਨੇ ਖੇਤਾਂ 'ਚ ਵਿਚਰਦੇ ਨੇ, ਜਿਣਸ ਦੇਖਦੇ ਨੇ ਕਿਹੜੀ ਬੀਜੀ ਹੋਈ ਆ ਜ਼ਿਮੀਦਾਰ ਦੀ, ਉਸ ਜਿਣਸ ਅਨੁਸਾਰ ਸਤਸੰਗ ਜੀ ਮਾਮਲਾ ਟੈਕਸ ਸਾਧਕ ਵੀ ਲਾਉਂਦੇ ਨੇ। ਉੱਧਰ ਸਤਸੰਗ ਜੀ ਉਹ ਜਿਹੜਾ ਸੀ ਗਦਾਵਰ, ਉਹ ਆਇਆ ਹੋਇਆ ਖੱਤਿਆਂ ਦੇ ਵਿੱਚ ਦੇਖਦਾ ਫਿਰਦਾ ਸੀ, ਜਦੋਂ ਪਤਾ ਲੱਗ ਜੇ ਵੀ ਪਟਵਾਰੀ ਖੱਤਿਆਂ 'ਚ ਤੁਰਿਆ ਫਿਰਦਾ, ਸਾਰੇ ਜੱਟ ਨੱਠੇ ਜਾਂਦੇ ਆਪੋ ਆਪਣੇ ਖੱਤਿਆਂ ਨੂੰ, ਵੀ ਸਾਨੂੰ ਕਿਤੇ ਵੱਧ ਘੱਟ ਨਾ ਕਰ ਦੇਵੇ, ਸਰੀਕੇ ਵਾਲੇ ਵੀ ਵੱਧ ਘੱਟ ਲਿਖਾ ਦਿੰਦੇ ਨੇ ਜੇ ਕੋਲ ਨਾ ਆਪ ਮਾਲਕ ਹਾਜ਼ਰ ਹੋਵੇ। ਉੱਧਰ ਤਾਂ ਸਤਸੰਗ ਜੀ ਉਹ ਗਦਾਵਰ ਖੇਤਾਂ 'ਚ ਆਇਆ ਹੋਇਆ, ਉੱਧਰ ਇਹਨੂੰ ਸੁਨੇਹਾ ਆ ਗਿਆ ਕਿ ਮਹਾਰਾਜ ਬਾਹਰ ਬੁਲਾਉਂਦੇ ਨੇ ਜ਼ਿਮੀਦਾਰ ਨੂੰ। ਇਹ ਬੋਲਿਆ,
ਕੱਛ ਕੋ ਕਰਤ ਫਿਰੇ ਤਿਸਥਾਇਓ,
ਕਹਿਣ ਲੱਗਾ ਆਪਣੇ ਪਿੰਡ ਦੇ ਇਰਦ ਗਿਰਦ ਜਿਹੜਾ ਗਦਾਵਰ ਹੈ ਉਹ ਮਿਣਦਾ ਫਿਰਦਾ ਖੇਤੀ।
ਸੁਣਤ ਜੱਟ ਨੇ ਹਿਰਦੇ ਵਿਚਾਰੀ,
ਜੱਟ ਨੇ ਸੁਣ ਕੇ ਹਿਰਦੇ 'ਚ ਵਿਚਾਰ ਕੀਤੀ,
ਮੈਂ ਅਬ ਜਾਨੋ ਖੇਤ ਮਜਾਰੀ,
ਉਹ ਸੁਨੇਹਾ ਲੈ ਕੇ ਜਿਹੜਾ ਆਦਮੀ ਆਇਆ ਸੀ ਉਹਨੂੰ ਕਹਿੰਦਾ ਮੈਂ ਤਾਂ ਖੇਤ ਨੂੰ ਜਾਣਾ ਹੈ,
ਤੂੰ ਦੇਖ ਮਿਲ ਕਰ ਪੁਨਿਆਵੋ,
ਪਰ ਫਿਰ ਵੀ ਮੈਂ ਦੇਖ ਆਵਾਂ ਕਿਹਨੇ ਮੈਨੂੰ ਸੁਨੇਹਾ ਦੇ ਕੇ ਬੁਲਾਇਆ ਹੈ, ਜਾ ਕੇ ਮਿਲਿਓ ਨਾ ਛੇਤੀ ਛੇਤੀ ਫੇਰ ਖੇਤ ਨੂੰ ਚਲਿਆ ਜਾਵਾਂਗਾ।
ਉਤ ਮਿਲਣ ਕਾਰਨ ਤਲਾਵਾਂ,
ਮੈਂ ਜਾਊਂਗਾ ਛੇਤੀ ਮੁੜੂੰਗਾ ਵੀ ਛੇਤੀ, ਕਿਉਂ ਮੈਂ ਮਿਲਣਾ ਚਾਹੁੰਦਾ ਗਦਾਵਰ ਨੂੰ।
ਇਵੇਂ ਵਿਚਾਰ ਕਰ ਤੂਰਨੇ ਆਇਓ,
ਇਉਂ ਵਿਚਾਰ ਕੇ ਘਰੋਂ ਉੱਠ ਕੇ ਜੱਟ ਸੀ ਛੇਤੀ ਆ ਗਿਆ ਮਹਾਰਾਜ ਕੋਲ,
ਬੈਠੇ ਗੁਰ ਕੋ ਦਰਸ਼ਨ ਪਾਇਓ,
ਆਏ ਸਤਸੰਗ ਜੀ ਸਾਹਮਣੇ, ਸਤਿਗੁਰੂ ਜੀ ਉੱਤਰ ਕੇ ਘੋੜੇ ਤੋਂ ਬੈਠੇ ਸਨ ਬਾਹਰ ਬਾਹਰ, ਸੰਗਤਾਂ ਖੜੀਆਂ ਸੀ ਵੀ ਦੇਖੋ ਕਿੱਥੇ ਆਪ ਜੀ ਰਾਤ ਬਤੀਤ ਕਰਦੇ ਨੇ, ਆ ਕੇ ਦਰਸ਼ਨ ਕੀਤੇ ਜੱਟ ਨੇ ਵਾਰਨੇ ਦੇ ਨੇ,
ਜਾਣ ਪਛਾਣੇ ਬੰਧਨ ਕੀਨ,
ਪਛਾਣ ਲਏ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ, ਮੱਥਾ ਟੇਕਿਆ,
ਡੇਰਾ ਕਰ ਬੇ ਆਸੇ ਚੀਨ,
ਜਾਣ ਗਿਆ ਜ਼ਿਮੀਦਾਰ ਸਿਆਣਾ ਸੀ ਕਿ ਮਹਾਰਾਜ ਨੇ ਬੁਲਾਇਆ ਹੀ ਤਦ ਆਪ ਨੇ ਰਾਤ ਬਤੀਤ ਕਰਨੀ ਹੈ ਇੱਥੇ,
ਹੱਥ ਜੋੜ ਕਰ ਬਾਕੂ ਚਾਰੇ,
ਹੱਥ ਜੋੜ ਕੇ ਜੱਟ ਨੇ ਕਿਹਾ,
ਚਲੀਏ ਸਤਿਗੁਰ ਸਦਨ ਹਮਾਰੇ,
ਮਹਾਰਾਜ ਜੀ ਮੇਰਾ ਘਰ ਤੁਹਾਡਾ ਹੀ ਘਰ ਹੈ, ਮੇਰੇ ਘਰ ਚੱਲੋ,
ਸਿਵਰ ਕਰੋ ਨੀਕੇ ਸੁਖ ਪਾਵੋ,
ਚੰਗੀ ਤਰ੍ਹਾਂ ਸੁਖ ਪਾਓ, ਮਾਤਾਵਾਂ ਨੂੰ ਲੈ ਚੱਲੋ, ਹੋਰ ਸੰਗਤਾਂ ਨਾਲ ਚੱਲੋ, ਮੇਰੇ ਘਰ ਰਾਤ ਬਤੀਤ ਕਰੋ, ਸੁਖ ਪਾਵੋ,
ਸ਼ੀਘਰ ਚੱਲੋ ਨਾਨ ਬਿਲ ਮਾਵੋ,
ਪਰ ਦੇਰ ਨਾ ਲਾਓ ਛੇਤੀ ਚੱਲੋ,
ਆਇਓ ਕੂਦ ਕਰਨ ਕਛ ਇਹ,
ਮੇਰੇ ਜੀ ਪਿੰਡ ਵਿੱਚ ਇੱਥੇ ਖੇਤਾਂ ਵਿੱਚ ਮਿਣਤੀ ਕਰਨ ਵਾਸਤੇ, ਫਸਲ ਦਾ ਜਾਇਜ਼ਾ ਲਾਉਣ ਵਾਸਤੇ ਗਦਾਵਰ ਆਇਆ ਹੋਇਆ,
ਮੈਂ ਜਾਵਾਂ ਨਿਜ ਖੇਤੀ ਜਹਾਂ,
ਮੇਰਾ ਜਿੱਥੇ ਖੇਤ ਆ ਜੀ ਬੀਜਿਆ ਹੋਇਆ ਪੱਕ ਰਿਹਾ ਉੱਥੇ ਜਾਣਾ ਹੈ।
ਸੁਣ ਸ੍ਰੀ ਤੇਗ ਬਹਾਦਰ ਪਾਖਾ,
ਗੁਰੂ ਤੇਗ ਬਹਾਦਰ ਜੀ ਨੇ ਕਿਹਾ,
ਤੈਂ ਪਹੁੰਚਣ ਕੀ ਕਰੋ ਨਾ ਕਾਂਖਾ,
ਕਹਿੰਦੇ ਹੇ ਜ਼ਿਮੀਦਾਰ ਤੂੰ ਖੇਤ ਜਾਣ ਦੀ ਹੁਣ ਇੱਛਾ ਨਾ ਧਾਰ,
ਤੋਏ ਖੇਤ ਰੱਖਿਅਕ ਕਰਤਾਰ,
ਤੇਰੇ ਖੇਤ ਦਾ ਰੱਖਕ ਵਾਹਿਗੁਰੂ ਹੈ, ਕਰਤਾ ਪੁਰਖ ਹੈ, ਤੂੰ ਚਿੰਤਾ ਨਾ ਕਰ, ਗੋਦਾਵਰ ਹੈ ਜਿਹੜਾ ਵੱਧ ਘੱਟ ਨਹੀਂ ਕਰ ਸਕਦਾ ਤੇਰੀ ਖੇਤ ਦੀ ਗਿਣਤੀ ਮਿਣਤੀ।
ਬਚੇ ਅੰਨ ਘਰ ਆਨ ਸੁਧਾਰ,
ਤੇਰੇ ਘਰ ਦੇ ਸਾਰੇ ਕੰਮ ਸੁਧਰ ਜਾਣਗੇ, ਅੰਨ ਤੇਰਾ ਬਹੁਤ ਹੋਵੇਗਾ ਤੇਰਾ ਖੇਤ ਦੇ ਵਿੱਚ।
ਅਬ ਤੂੰ ਸਿਵਰ ਕਰਾਏ ਹਮਾਰੋ,
ਹੁਣ ਤੂੰ ਇੱਧਰ ਸੇਵਾ ਚ ਜੁਟ ਜਾ, ਉਧਰ ਗੋਦਾਵਰ ਵੱਲ ਨਾ ਜਾ ਖੇਤ ਨੂੰ, ਜਿਵੇਂ ਕਰਦਾ ਮਿਣਤੀ ਗਿਣਤੀ ਕਰ ਲੈਣ ਦੇ, ਤੂੰ ਸੇਵਾ ਕਰਕੇ ਜਨਮ ਸੁਧਾਰ ਲਾਇ ਆਪਣਾ।
ਰਹੁ ਸੇਵਾ ਮੈਂ ਸਮੋ ਨਾ ਟਾਰੋ,
ਇਹ ਸਮਾਂ ਫੇਰ ਤੇਰੇ ਹੱਥ ਨਹੀਂ ਲੱਗਣਾ, ਟਾਲ ਨਾ ਇਸ ਸਮੇਂ ਨੂੰ, ਸੇਵਾ ਵਿੱਚ ਹਾਜ਼ਰ ਹੋ।
ਪਾਵੇ ਬਰਕਤ ਗੁਰੂ ਕਨੇਰੀ,
ਸਤਸੰਗ ਜੀ ਵਰਦਾਨ ਦੇ ਦਿੱਤਾ, ਕਹਿੰਦੇ ਤੇਰੀ ਖੇਤੀ ਵਿੱਚ ਗੁਰੂ ਨਾਨਕ ਦੇਵ ਜੀ ਬਹੁਤ ਬਰਕਤ ਪਾਉਣਗੇ।
ਜੇਕਰ ਰਹੇ ਬੁੱਧ ਥਿਰ ਤੇਰੀ,
ਪਰ ਤਾਂ ਬਰਕਤ ਪਵੇਗੀ ਜੇ ਤੇਰੀ ਬੁੱਧੀ ਟਿਕੀ ਰਹੇਗੀ, ਜੇ ਡੋਲ ਜਾਏਗਾ ਫੇਰ ਨਹੀਂ। ਤੂੰ ਨੇਚਾ ਧਾਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ,
ਸੁਣ ਰਾਖ ਕਰ ਜੋਰ ਬਖਾਨਾ।
ਪਰ ਸਤਸੰਗ ਜੀ ਸ਼ਰਧਾ ਪ੍ਰਪੱਕ ਰੱਖਣੀ ਬੜੀ ਔਖੀ ਹੈ। ਹੱਥ ਜੋੜ ਕੇ ਜੱਟ ਨੇ ਕਿਹਾ,
ਆਪ ਕਰੋ ਵਿਸਰਾਮ ਸਥਾਨਾ।
ਮਹਾਰਾਜ ਜੀ ਹਲੇ ਤੁਸੀਂ ਇੱਥੇ ਬਾਹਰ ਹੀ ਇੱਥੇ ਟਿਕੋ।
ਗ੍ਰਿਖੀ ਕਦਾਰਨ ਵਿਖੇ ਕਨੇਰੀ,
ਮੇਰੇ ਖੇਤਾਂ ਚ ਐਤਕੀ ਫਸਲ ਬਹੁਤ ਹੈ,
ਖਸ਼ਟ ਮਾਸ ਕੀ ਮਿਹਨਤ ਮੇਰੀ।
6 ਮਹੀਨੇ ਹੋ ਗਏ ਖੇਤੀ ਨੂੰ ਪਾਲਦਿਆਂ ਨੂੰ ਜੀ, ਬੜੀ ਮਿਹਨਤ ਕੀਤੀ ਹੋਈ ਹੈ।
ਜੇਕਰ ਮੈਂ ਨਾ ਜਾਊਂ ਇਸ ਕਾਲਾ,
ਜੇ ਮੈਂ ਨਾ ਖੇਤ ਵਿੱਚ ਗਿਆ ਉੱਥੇ ਜਿੱਥੇ ਗੋਦਾਵਰ ਹੈ,
ਊਤ ਤਰੇ ਕਣ ਅੰਨ ਬਸਾਲਾ,
ਮੇਰਾ ਕਣ ਉੱਥੇ ਐਤਕੀ ਝਾੜ ਬਹੁਤ ਸੋਹਣਾ ਹੈ, ਉਸਨੇ ਜੀ ਮੇਰੇ ਉੱਤੇ ਟੈਕਸ ਬਹੁਤਾ ਲਾ ਦੇਣਾ।
ਬੇਨਤੀ ਕਰ ਹੋ ਅਗਰ ਬਡੇਰੀ,
ਮੈਂ ਜਾ ਕੇ ਹੱਥ ਜੋੜਾਂਗਾ ਪਟਵਾਰੀ ਗੋਦਾਵਰ ਦੇ ਮੂਹਰੇ,
ਲਿਓ ਛਟਾਏ ਅੰਨ ਇਸ ਬੇਰੀ,
ਕੁਛ ਮਾਫ ਕਰਵਾ ਲਵਾਂਗਾ, ਕੁਛ ਮੇਰੇ ਰਹਿਤ ਕਰ ਦੇਵੇਗਾ।
ਖਸ਼ਟ ਮਾਸ ਲੋ ਖਾਏ ਕਟੰਬ,
6 ਮਹੀਨੇ ਅਸੀਂ ਅੰਨ ਹੀ ਛਕਣਾ ਹੈ ਘਰ ਪਰਿਵਾਰ ਸਮੇਤ।
ਜੀਵੇ ਸਭ ਹਮ ਤਿਸੇ ਅਲੰਬ,
ਅਸੀਂ ਖੇਤੀ ਦੇ ਆਸਰੇ ਹੀ ਅੰਨ ਦੇ ਆਸਰੇ ਸਾਰੇ ਜਿਉਂਦੇ ਹਾਂ।
ਇੱਕ ਜਾਮ ਕੋ ਕਾਮ ਆਏ,
3 ਘੰਟੇ ਦਾ ਇੱਕ ਪਹਿਰ ਦਾ ਕੰਮ ਆ ਜੀ, ਫੇਰ ਮੈਂ ਆ ਕੇ ਸੇਵਾ ਚ ਹਾਜ਼ਰ ਹੋ ਜੂ। ਹੁਣ ਮੈਨੂੰ ਜ਼ਰੂਰ ਜਾਣ ਦਿਓ ਖੇਤ,
ਕਿਮਨਾ ਜਾਉਂ ਘਰ ਅੰਨ ਰਹੇ ਸੋ,
ਕਿਵੇਂ ਨਾ ਜਾਵਾਂ ਜੀ, ਆ ਕੇ ਸੇਵਾ ਤਾਂ ਫੇਰ ਵੀ ਕਰ ਲੂ, ਅੰਨ ਘਰ ਨੂੰ ਆਉਣਾ। 6 ਮਹੀਨੇ ਦੀ ਮੇਰੀ ਕਿਰਤ ਕੀਤੀ ਹੈ ਖੇਤਾਂ ਚ।
ਸੁਣ ਸਤਿਗੁਰ ਤਿਸ ਜਾਣਿਓ ਮੂਡਾ,
ਸਤਿਗੁਰੂ ਜੀ ਨੇ ਸੋਚ ਲਿਆ ਵੀ ਸਾਡਾ ਬਚਨ ਨਹੀਂ ਮੰਨਦਾ ਇਹ ਜੱਟ ਮੂਰਖ ਹੈ।
ਨੈ ਸਮਝਤ ਮਨ ਆਛੇ ਗੂਢਾ,
ਜਿਹੜਾ ਗੂਢ ਸਿਧਾਂਤ ਆ ਮਹਾਰਾਜ ਜੀ ਦਾ ਤਾਤਪਰਜ ਉਹ ਸਮਝ ਨਹੀਂ ਰਿਹਾ। ਮਹਾਰਾਜ ਨੇ ਬਚਨ ਵੀ ਕਰ ਦਿੱਤੇ, ਤੂੰ ਚਿੰਤਾ ਨਾ ਕਰ, ਤੇਰੇ ਸਾਰੇ ਕਾਰਜ ਸਿੱਧ ਹੋ ਜਾਣਗੇ, ਕੋਈ ਤੇਰੇ ਜਿਹੜਾ ਖੇਤ ਹੈ ਉਹਦੀ ਚਿੰਤਾ ਨਾ ਕਰ, ਬਾਲ ਬਿੰਗਾ ਨਹੀਂ ਹੁੰਦਾ, ਕਰਤਾਰ ਤੇਰੇ ਖੇਤ ਦਾ ਰੱਖਾ ਹੈ, ਇੱਥੇ ਤੱਕ ਵੀ ਕਹਿ ਦਿੱਤਾ। ਪਰ ਇਹ ਸਮਝਿਆ ਨਾ,
ਤੂੰ ਕਿਰਪਾ ਕਰ ਪੁਨੇ ਬਖਾਨਾ,
ਪਰ ਫੇਰ ਵੀ ਕਿਰਪਾ ਕਰਕੇ ਮਹਾਰਾਜ ਨੇ ਕਿਹਾ,
ਜੇ ਨਾ ਹਟੇ ਨਿਚੇ ਤੈ ਜਾਨਾ,
ਚੰਗਾ ਜਿਮੀਦਾਰ ਜੇ ਤੂੰ ਨਹੀਂ ਸਾਡੇ ਬਚਨ ਮੰਨਦਾ, ਨਹੀਂ ਸੇਵਾ ਚ ਇੱਥੇ ਰਹਿੰਦਾ ਸਾਡੇ ਕੋਲੇ, ਜ਼ਰੂਰ ਤੈਂ ਖੇਤ ਨੂੰ ਜਾਣਾ ਹੈ।
ਤੀਰ ਕਦਾਰ ਖਰੇ ਹੋਏ ਰਹੀਏ,
ਆਪਦੇ ਖੇਤ ਦੇ ਕੋਲੇ ਖੜਾ ਰਹੀ,
ਬਿਨੇ ਆਦ ਕੁਛ ਬਾਕ ਨਾ ਕਹੀਏ,
ਤੂੰ ਸਾਡੇ ਚਰਨਾਂ ਤੇ ਝੁਕਿਆ ਹੈ, ਜਾ ਕੇ ਹੁਣ ਪਟਵਾਰੀ ਦੇ ਚਰਨਾਂ ਤੇ ਨਾ ਝੁਕੀ। ਗੁਰੂ ਕਾ ਸਿੱਖ ਥਾਂ ਥਾਂ ਤੇ ਜਾਚਨਾ ਕਰਦਾ ਫਬਦਾ ਨਹੀਂ, ਤੂੰ ਹੁਣ ਉਹਦਾ ਜਾ ਕੇ ਦਾਸ ਨਾ ਬਣੀ, ਪਟਵਾਰੀ ਦਾ ਜਿਹੜਾ ਗੋਦਾਵਰ ਹੈ, ਚੁੱਪ ਕਰਕੇ ਖੇਤ ਕੋਲੇ ਖੜ ਜੀ ਜਾ ਕੇ।
ਸਤਿਗੁਰ ਤੋਏ ਸਹਾਇ,
ਗੁਰੂ ਨਾਨਕ ਦੇਵ ਜੀ ਤੇਰੀ ਸਹਾਇਤਾ ਕਰਨਗੇ।
ਸੁਣ ਕਣ ਖੇਤ ਆਓ ਸਹਸਾਏ,
ਜਾ ਕੇ ਨਾਲੇ ਛੇਤੀ ਸੁਣਿਆ ਜਾ ਕੇ ਵੀ ਗੋਦਾਵਰ ਨੇ ਕਿੰਨੀ ਗਿਣਤੀ ਮਿਣਤੀ ਕੀਤੀ ਹੈ ਤੇ ਕਿੰਨਾ ਟੈਕਸ ਲਾਇਆ, ਜਾ ਕੇ ਦੇਖਿਆ।
ਮਾਨਿਓ ਬਹਿਨ ਪਿਆਨੋ ਕੀਨਾ,
ਇੰਨਾ ਕੁ ਵਚਨ ਮੰਨ ਕੇ ਰਿਹਾ ਤਾਂ ਨਾ ਚਲਿਆ ਗਿਆ।
ਜਹਾਂ ਕੂਤ ਕੋ ਵਿਚਰਤ ਚੀਨਾ,
ਜਿੱਥੇ ਦੇਖਿਆ ਕਿ ਗੋਦਾਵਰੀ ਕਰ ਰਿਹਾ ਹੈ, ਲੋਕਾਂ ਦੇ ਖੇਤ ਮਿਣ ਮਿਣ ਕੇ ਗੋਦਾਵਰ।
ਸਿੱਖ ਕਦਾਰ ਟਿਕ ਪਹੁੰਚੋ ਆਏ,
ਇਹ ਜਿਮੀਦਾਰ ਜੱਟ ਜਿਹੜਾ ਸਿੱਖ ਸੀ ਇਹ ਵੀ ਆਪਦੇ ਖੇਤ ਕੋਲੇ ਪਹੁੰਚਿਆ।
ਛਿਤ ਕੋ ਮਿਹਨਤ ਸੋ ਇਤ ਉਤ ਜਾਏ,
ਜਦ ਨੂੰ ਸਤਸੰਗ ਜੀ ਉਹ ਜਿਹੜਾ ਗੋਦਾਵਰ ਸੀ, ਮਿਹਨਤੀ ਦੇ ਨਾਲ ਕਰਨ ਵਾਲੇ ਹੋਰ ਨਾਲ ਰੱਖੇ ਹੁੰਦੇ ਆ ਚੌਂਕੀਦਾਰ ਵਗੈਰਾ, ਉਹ ਇੱਧਰ ਉੱਧਰ ਖੇਤ ਨੂੰ ਮਿਣ ਰਹੇ ਸੀ।
200 ਬਿਘੇ ਖੇਤ ਬਸਾਲਾ,
ਇਹਦਾ ਖੇਤ ਸਤਸੰਗ ਜੀ 200 ਬਿਘੇ ਦਾ ਸੀ, ਕਣਕ ਦਾ ਬੜਾ ਸੋਹਣਾ।
100 ਜਾਣਿਓ ਮਿਣ ਕਰ ਤਿਸ ਕਾਲਾ,
ਜਦ ਉਹਨਾਂ ਨੇ ਮਿਣਿਆ 100 ਬਿਘਾ ਹੀ ਹੋਇਆ।
ਲਿਖਣ ਲੱਗੇ ਤਬ ਜਾਟ ਸਰੀਕਾ,
ਉਸ ਵੇਲੇ ਸਤਸੰਗ ਜੀ ਜਦੋਂ ਗੋਦਾਵਰ ਆਪਦੇ ਰਜਿਸਟਰ ਤੇ ਮਿਣਤੀ ਗਿਣਤੀ ਕਰਕੇ ਲਿਖਣ ਲੱਗਾ ਨਾ ਵੀ 100 ਬਿਘੇ ਦਾ ਖੇਤ, ਕਣਕ ਬੀਜੀ ਹੋਈ ਇਸ ਨੂੰ ਇੰਨਾ ਟੈਕਸ। ਜਿਹੜਾ ਸਰੀਕੇ ਵਾਲਾ ਗਵਾਂਢੀ ਜੱਟ ਸੀ
ਬੋਲਿਓ ਇਹ ਨਾ ਮਿਨੀ ਛਿਤ ਠੀਕਾ,
ਕਹਿੰਦਾ ਪਟਵਾਰੀ ਨੂੰ ਕਹਿਣ ਲੱਗਾ ਗੋਦਾਵਰ ਜੀ ਇਹ ਜਿਹੜੀ ਇਹਦੀ ਖੇਤ ਹੈ ਛੇਤ ਚੰਗਾ ਨਹੀਂ ਤੁਸੀਂ ਮਿਣਿਆ, ਠੀਕ ਨਹੀਂ ਮਿਣਿਆ ਹੈ।
ਉਹ ਤੋਂ ਖੇਤ ਦੋਸ ਹੈ ਇਹ ਸਦਾ,
ਇਹ ਤਾਂ 200 ਬਿੱਘੇ ਦਾ ਖੇਤ ਹੈ।
ਕਰਤ ਰਹੇ ਕਣਕੋ ਜਦ ਕਦਾ,
ਜਦੋਂ ਕਦੋਂ ਇੱਥੇ ਦੀ ਖੇਤੀ ਮਿਣੀ ਜਾਂਦੀ ਹੈ, 200 ਬਿੱਘਾ ਮਿਣਿਆ ਜਾਂਦਾ ਹੈ।
ਅਬ ਕਿਮ ਕਮੀ ਉਤਾਰਨ ਕਰਿਓ,
ਇਹ ਤੁਸੀਂ ਹੁਣ 100 ਬਿੱਘਾ ਕਿਉਂ ਰਜਿਸਟਰ ਚ ਲਿਖ ਰਹੇ ਹੋ।
ਇਸ ਛਿਤ ਕੋ ਨਿਤ ਹਾਲਾ ਭਰਿਓ,
200 ਬਿੱਘੇ ਦਾ ਹਮਹਾਲਾ ਭਰਦੇ ਹਾਂ।
ਮਿਨਨ ਹਾਰ ਕੋ ਕਾਛੂ ਕਹਿਓ,
ਉਸ ਵੇਲੇ ਸਤਸੰਗ ਜੀ ਜਿਹੜਾ ਮਿਣਤੀ ਕਰਨ ਵਾਲੇ ਸੀ ਨਾ ਚਪੜਾਸੀ ਵਗੈਰਾ, ਉਹਨਾਂ ਨੂੰ ਤਾੜਿਆ ਇਸ ਗੋਦਾਵਰ ਨੇ।
ਇਹ ਕਿਆ ਕਰਿਓ ਦਰਬ ਤੇ ਲਿਓ,
ਕਹਿੰਦੇ ਜੱਟ ਤੋਂ ਤੁਸੀਂ ਵਾਢੀ ਤਾਂ ਨਹੀਂ ਲਈ ਮਿਣਤੀ ਕਰਨ ਵਾਲਿਆਂ ਨੂੰ? ਪਟਵਾਰੀ ਕਹਿਣ ਲੱਗਾ ਗੋਦਾਵਰ ਇਹ ਤੁਸੀਂ ਘੱਟ ਕਿਉਂ ਲਿਖਾ ਰਹੇ ਹੋ,
ਅਰਧ ਮਾਮਲਾ ਦਿਓ ਬਿਗਾੜ।
ਤੁਸੀਂ ਤਾਂ ਅੱਧਾ ਮਾਮਲਾ ਵਿਗਾੜ ਦੇਣਾ ਸੀ, ਕਿੱਥੇ 100 ਬਿੱਘੇ ਦਾ ਮਾਮਲਾ ਦੇਣਾ, ਕਿੱਥੇ 200 ਦਾ।
ਭਰ ਲੈ ਹੈ ਤੁਝ ਕੋ ਬਹੁ ਮਾਰ,
ਤੁਹਾਡੇ ਤੇ ਮਾਰ ਪਵਾਵਾਂਗਾ। ਪਟਵਾਰੀ ਕਹਿਣ ਲੱਗਾ ਗੋਦਾਵਰ ਮਿਣਤੀ ਵਾਲਿਆਂ ਨੂੰ, ਨਾਲੇ ਤੁਹਾਡੇ ਪੱਲਿਓਂ ਮਾਮਲਾ ਭਰਿਆ ਜਾਊ।
ਸੁਣ ਕੇ ਕਹਿਓ ਰੇ ਡਰ ਕੀਨ,
ਡਰ ਧਾਰ ਕੇ ਮਿਣ ਵਾਲੇ ਜਿਹੜੇ ਜੋੜੀ ਜੀ ਚੱਕੀ ਫਿਰਦੇ ਨੇ ਸੰਗਲੀ ਜੀ ਮਿਣ ਵਾਲੀ, ਉਹਨਾਂ ਨੇ ਡਰ ਧਾਰ ਕੇ ਕਿਹਾ
ਮੈਂ ਅਵਨੀ ਆਛੇ ਮਿਣ ਲੀਨ।
ਕਹਿਣ ਲੱਗੇ ਜੀ ਅਸੀਂ ਤਾਂ ਚੰਗੀ ਤਰ੍ਹਾਂ ਤਸੱਲੀ ਨਾਲ ਧਰਤੀ ਮਿਣੀ ਹੈ,
ਕਰੋ ਬਲੋਕਨ ਪੁਨ ਮੈਂ ਮਿਨੋ।
ਅਸੀਂ ਤੁਸੀਂ ਸਾਹਮਣੇ ਦੇਖ ਲਓ ਸਾਰੇ, ਪਟਵਾਰੀ ਨੂੰ ਕਹਿਣ ਲੱਗਾ ਮਿਣ ਵਾਲਾ, ਤੁਹਾਡੇ ਅੱਖਾਂ ਦੇ ਸਾਹਮਣੇ ਮਿਣਦੇ ਹਾਂ।
ਚੌਕਸ ਹੋਏ ਭਲੀ ਵਿਦ ਗਿਣੋ,
ਸਾਵਧਾਨ ਹੋ ਕੇ ਗਿਣੀ ਚੱਲਿਓ ਕਿੰਨੀਆਂ ਜਰੀਬਾਂ ਪਾਈਆਂ।
ਬਹੁਰ ਜੇਵਰੀ ਲਾਗੇ ਪਾਵਣ,
ਫੇਰ ਜੇਵਰੀ ਸਤਸੰਗ ਜੀ ਸਿੱਟ ਦਿੱਤੀ ਖੱਤੇ ਚ ਲਾਗੇ ਪਾਉਣ ਮਿਣ।
ਅਪਰ ਕਰਿਓ ਨਰ ਏਕ ਮਲਾਵਣ,
ਹੋਰ ਇੱਕ ਦੋ ਬੰਦੇ ਨਾਲ ਮੇਲ ਲੈ ਭਾਈ ਗਿਣੀ ਚੱਲਿਓ।
ਸਨੇ ਸਨੇ ਨੀਕੀ ਪੁਨ ਮਿਣੀ,
ਹੌਲੀ ਹੌਲੀ ਚੰਗੀ ਤਰ੍ਹਾਂ ਸਤਸੰਗ ਜੀ ਖੇਤ ਜਿਹੜਾ ਜ਼ਮੀਨ ਸੀ ਜੱਟ ਦੀ ਮਿਣੀ।
ਉੱਚੋ ਕਹਿ ਕਹਿ ਗਿਣਤੀ ਗਿਣੀ,
ਉੱਚੀ ਇੱਕ ਦੋ ਤਿੰਨ ਕਹਿ ਕਹਿ ਕੇ ਮਿਣਦੇ ਰਹੇ।
ਸੋ ਸਿੱਖ ਖਰੋ ਲੋਕ ਸਮਦਾਏ,
ਉਹ ਸਿੱਖ ਖੜਾ ਰਿਹਾ ਜੱਟ ਜਿਹੜਾ ਮਹਾਰਾਜ ਦਾ ਸੇਵਕ ਸਤਸੰਗ ਜੀ ਗਿਆ ਸੀ, ਮਹਾਰਾਜ ਨੇ ਬਚਨ ਕਿਹਾ ਬੋਲੀ ਨਾ, ਤੂੰ ਚੁੱਪ ਕੀਤਾ ਖੜਾ ਰਹੀ, ਆਪਦੇ ਖੇਤ ਦੀ ਮੇਰ ਨਾ ਕਰੀ। ਉਹ ਚੁੱਪ ਕੀਤਾ ਦੇਖੀ ਜਾਂਦਾ ਹੈ।
ਸੌ ਉਤਰੀ ਪੁਣ ਸੁਣ ਬਿਸਮਾਏ,
ਫੇਰ ਸਤਸੰਗ ਜੀ ਮਿਣਤੀ ਦੀ 100 ਬਿੱਘਾ ਹੀ ਹੋਈ, ਸੁਣ ਕੇ ਹੈਰਾਨ ਹੋ ਗਏ।
ਕਾਂ ਭਇਓ ਇਹ ਜਾਏ ਨਾ ਜਾਣੀ,
ਸਾਰੇ ਹੈਰਾਨ ਹੁੰਦੇ ਨੇ ਇਰਦ ਗਿਰਦ ਦੇ ਖੇਤਾਂ ਵਾਲੇ ਵੀ, ਕੀ ਹੋ ਗਿਆ ਜਾਣਿਆ ਨਹੀਂ ਜਾਂਦਾ। ਚੰਗਾ ਭਲਾ ਸਾਡਾ ਸਰੀਕ ਭਰਾ ਹੈ, 200 ਬਿੱਘੇ ਦਾ ਟੱਕ ਹੈ, ਜਦੋਂ ਮਿਣਦੇ ਆ 100 ਬਿੱਘਾ ਹੀ ਰਹਿ ਜਾਂਦਾ।
ਮਿਨਨ ਹਾਰ ਕੋ ਖੋਟ ਪਛਾਣੀ,
ਫੇਰ ਪਛਾਣ ਲਈ ਕਿ ਜਿਹੜਾ ਮਿਣਤੀ ਕਰਦਾ ਇਹਦੇ ਚ ਖਟਿਆਈ ਹੋਵੇਗੀ।
ਫਰਕ ਅਨੇਕ ਮਿਹਨਤ ਇਸ ਰਹੇ,
ਕਹਿੰਦੇ ਸਾਲਾਂ ਦੇ ਸਾਲ ਲੰਘ ਗਏ, ਹਰ ਸਾਲ ਇਸ ਖੇਤ ਨੂੰ ਮਿਣਦੇ ਹਾਂ।
200 ਹੋਤ ਕਮੀ ਨਾ ਲਹੇ,
ਭੋਰਾ ਵੀ ਕੰਮ ਨੀ, 200 ਬਿੱਘੇ ਦਾ ਖੇਤ ਹੈ।
ਸਿੱਖ ਵੀ ਖਰੇ ਉਰੇ ਦੇ ਬਿਸਮਾਨੇ ਹੋ,
ਆਪ ਜੱਟ ਵੀ ਖੜਾ ਹੈਰਾਨ ਹੋ ਰਿਹਾ ਵੀ ਇਹ ਤਾਂ ਗੁਰੂ ਕਈ ਕਲਾ ਵਰਤਾ ਰਹੇ ਨੇ, ਹੈ ਤਾਂ ਮੇਰਾ 200 ਬਿੱਘੇ ਦਾ ਖੇਤ ਪਰ 100 ਹੋ ਰਿਹਾ ਹੈ।
ਪੁੱਛਣ ਟਾਣੇ ਕਛ ਨਾ ਬਖਾਨਿਓ,
ਕੁਛ ਨਹੀਂ ਕਿਹਾ ਇਸਨੇ, ਮਹਾਰਾਜ ਨੇ ਕਿਹਾ ਸੀ ਨਾ ਬੋਲੀ ਨਾ, ਚੁੱਪ ਕੀਤਾ ਖੜਾ ਰਿਹਾ।
ਵਧਿਓ ਨਰਨ ਮੈਂ ਦੀਰਘ ਝਗੜੋ,
ਆਪਸ ਵਿੱਚ ਹੀ ਝਗੜਾ ਵੱਧ ਗਿਆ ਲੋਕਾਂ ਚ।
ਗਿਣ ਗਿਣ ਠਾਣ ਤੇ ਨਿਰਣੇ ਸਗਰੋ,
ਮਿਣ ਕੇ ਗਿਣ ਗਿਣਦੇ ਨੇ ਫੇਰ ਸਾਰਾ ਨਿਰਣਾ ਕਰਦੇ ਨੇ।
ਵਧਿਓ ਸੰਦੇਹ ਸਭਨ ਘੇਰੇ ਦੇ,
ਸਾਰੇ ਜਿੰਨੇ ਸਰੀਕੇ ਵਾਲੇ ਭਾਈ ਜੱਟ ਸੀ ਸਾਰਿਆਂ ਦੇ ਮਨ ਚ ਸੰਸਥਾ ਵੱਧ ਗਿਆ।
ਮਿਣਨ ਲੱਗਿਓ ਕਾਸ਼ ਪੁੰਨ ਤਦੇ,
ਫੇਰ ਸਤਸੰਗ ਜੀ ਆਪ ਉਹ ਗੋਦਾਵਰ ਪਟਵਾਰੀ ਹੱਥੀ ਮਿਣਨ ਲੱਗਿਆ।
ਜਾਟ ਸਰੀਕ ਸੰਗ ਗਨ ਹੋਏ,
ਉਹਦੇ ਨਾਲ ਜਿੰਨੇ ਸਰੀਕੇ ਵਾਲੇ ਭਰਾ ਲੱਗਦੇ ਸੀ ਇਸ ਜੱਟ ਦੇ ਨਾਲ ਸਾਰੇ ਮਿਣਦੇ ਹਨ।
ਗਿਣੇ ਜੇਵਰੀ ਕੋ ਸਭ ਕੋਏ,
ਜੇਵੜੀਆਂ ਜਿੰਨੀਆਂ ਪੈਂਦੀਆਂ ਨੇ ਓਨੀਆਂ ਗਿਣਦੀਆਂ ਗਿਣਦੇ ਹਨ।
ਹੱਥ ਚੌਕਸ ਹੋਏ ਖੇਤ ਮਿਝਾਰਾ,
ਬਹੁਤ ਹੀ ਸਾਵਧਾਨ ਹੋ ਕੇ ਸਾਰੇ ਖੇਤ ਨੂੰ ਮਿਣਿਆ।
ਨੀਕੇ ਮਿਣਤ ਭਏ ਤਬ ਸਾਰਾ,
ਚੰਗੀ ਤਰ੍ਹਾਂ ਸਾਰਾ ਮਿਣਦੇ ਭਏ।
200 ਕਹਿਤ ਸੋ ਝੂਠੇ ਪਰੇ,
ਜਿਹੜੇ 200 ਕਹਿੰਦੇ ਸੀ ਸਾਰੇ ਹੀ ਝੂਠੇ ਹੋ ਗਏ ਜੱਟ ਸਤਸੰਗਤ ਜੀ। ਗੁਰੂ ਕੀ ਜਿਹੜੀ ਸਤਸੰਗਤ ਜੀ ਆਸ਼ੀਰਵਾਦ ਦਿੱਤੀ ਹੋਈ ਸੀ, ਉਹ ਕਿਵੇਂ ਸਤਸੰਗਤ ਜੀ ਪਿੱਛੇ ਹਟ ਜਾਂਦੀ। 200 ਖੇਤ ਦਾ ਮਿਣਤੀ ਤਾਂ 200 ਹੀ ਹੁੰਦੀ ਆਈ ਪਹਿਲਾਂ, ਮਹਾਰਾਜ ਨੇ ਕਲਾ ਐਸੀ ਵਰਤਾਈ 100 ਬਿੱਘੇ ਕਰ ਦਿੱਤਾ ਮਿਣਤੀ ਕਰਨ ਵਾਲਿਆਂ ਨੂੰ। ਸੋਚਦੇ ਨੇ ਵੀ ਸੀ 200 ਹੋਈ 100 ਹੀ ਹੈ।
ਸਹਿਬੀ ਕੇ ਕੋ ਕਣ ਤਬ ਭਰੇ,
ਉਸ ਵੇਲੇ ਰਜਿਸਟਰ ਵਿੱਚ ਸਤਸੰਗ 100 ਬਿੱਘਾ ਲਿਖਿਆ ਗਿਆ, ਉਹਦਾ ਮਾਮਲਾ ਭਰਿਆ ਜੱਟ ਨੇ।
ਹਿਰਦੇ ਬਸੂਰਤ ਬਹੁ ਨਰ ਆਏ,
ਜਿਹੜੇ ਜੱਟ ਲੱਗਦੇ ਸੀ ਉਹਦੇ ਨਾਲ ਸਰੀਕੇ ਵਾਲੇ ਝੁਰਦੇ ਆ ਗਏ।
ਗੁਰ ਪ੍ਰਤਾਪ ਲੱਖ ਸਿੱਖ ਮੁੱਦ ਪਾਏ,
ਇਹ ਜੱਟ ਸੀ ਜਿਹੜਾ ਮਹਾਰਾਜ ਦੀ ਸ਼ਰਨ ਚੋਂ ਗਿਆ, ਇਹ ਗੁਰੂ ਸਾਹਿਬ ਦਾ ਪ੍ਰਤਾਪ ਜਾਣ ਕੇ ਖੁਸ਼ ਹੋਇਆ।
ਆਏ ਆਪਣੇ ਸਦਨ ਪਰਵੇਸ਼ਾ,
ਆ ਗਿਆ ਆਪਣੇ ਘਰ ਵਿੱਚ ਖੁਸ਼ ਹੋ ਕੇ।
ਕਰ ਤਿਆਰੀ ਸਭ ਰੀਤ ਵਿਸ਼ੇਸ਼ਾ,
ਵਿਸ਼ੇਸ਼ ਕਰਕੇ ਗੁਰੂ ਸਾਹਿਬ ਦੇ ਸੇਵਾ ਵਾਸਤੇ ਉਤਰਨ ਵਾਸਤੇ ਤਿਆਰੀ ਕੀਤੀ।
ਜਾਏ ਗੁਰੂ ਪਗ ਬੰਧਨ ਠਾਣੀ,
ਦੁਬਾਰਾ ਫੇਰ ਗਿਆ ਪਿੰਡ ਤੋਂ ਬਾਹਰ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ।
ਹੁਣੇ ਵਾਰਤਾ ਸਕਲ ਬਖਾਨੀ,
ਸਾਰੀ ਵਾਰਤਾ ਦੱਸ ਦਿੱਤੀ। ਮਹਾਰਾਜ ਜੀ ਖੇਤ ਤਾਂ ਮੇਰਾ 200 ਬਿਘੇ ਹੈ, ਪਤਾ ਨਹੀਂ ਕੀ ਹੋ ਗਿਆ, ਮਿਲਣ ਵਾਲਿਆਂ ਨੂੰ ਵੀ, ਪਟਵਾਰੀ ਨੂੰ ਵੀ, ਜੱਟਾਂ ਨੂੰ ਵੀ, 100 ਬਿੱਘੇ ਦਾ ਹੀ ਨਿਕਲਿਆ ਹੈ।
ਸੁਣ ਤਿਸ ਕੋ ਸਤਿਗੁਰੂ ਬਖਾਨ,
ਸੁਣ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਕਿਹਾ,
ਜੇਕਰ ਪ੍ਰਥਮ ਬਚਨ ਕੋ ਮਾਨਤ,
ਮਹਾਰਾਜ ਕਹਿੰਦੇ ਪ੍ਰੇਮੀਆਂ ਜ਼ਿਮੀਂਦਾਰਾ, ਜੇ ਤੂੰ ਸਾਡਾ ਪਹਿਲਾ ਬਚਨ ਮੰਨ ਲੈਂਦਾ, ਨਾ ਜਾਂਦਾ, ਸੇਵਾ ਕਰਦਾ ਸਾਡੀ,
ਸਰਬ ਖੇਤ ਕੋ ਲੇਤ ਅਨਾਜ,
ਸਾਰਾ ਖੇਤ ਦਾ ਹੀ ਤੈਨੂੰ ਅਨਾਜ ਤੇਰੇ ਘਰ ਆਉਣਾ ਸੀ, ਭੋਰਾ ਵੀ ਤੈਨੂੰ ਟੈਕਸ ਨਹੀਂ ਸੀ ਦੇਣਾ ਪੈਣਾ।
ਸੋ ਧਰਤ ਜੇ ਨਿਕੇ ਕੇ ਕਾਜ,
ਸਾਰੇ ਕੰਮ ਤੇਰੇ ਸੁਧਰ ਜਾਂਦੇ ਘਰ ਦੇ।
ਦੁੱਤੀ ਬਾਗ ਸਰਦਾ ਕਰ ਮਾਨਿਓ,
ਦੂਜਾ ਬਚਨ ਤੂੰ ਸਾਡਾ ਸਰਦਾ ਨਾ ਮੰਨਿਆ ਹੈ, ਬੋਲਿਆ ਨੀ ਜਾ ਕੇ ਉੱਥੇ।
ਅੱਧ ਕਾਜ ਪਾ ਆਦੋ ਹਾਨਿਓ,
ਅੱਧਾ ਤੂੰ ਨੁਕਸਾਨ ਕਰ ਲਿਆ, ਅੱਧਾ ਤੇਰਾ ਕੰਮ ਹੋ ਗਿਆ।
ਸੁਣ ਮਹਿਮਾ ਗੁਰ ਕੀ ਬਹੁ ਜਾਨੀ,
ਸਤਸੰਗ ਜੀ ਗੁਰੂ ਸਾਹਿਬ ਦੀ ਮਹਿਮਾ ਇਹਨੇ ਜਾਣ ਲਈ ਕਿ ਬੜਾ ਵੱਡਾ ਪ੍ਰਤਾਪ ਹੈ।
ਵਾਰ ਵਾਰ ਪਦ ਬੰਧਨ ਠਾਣੀ,
ਵਾਰ ਵਾਰ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ ਮੱਥਾ ਟੇਕਦਾ।
ਲੇਕਰ ਸੰਗ ਚੱਲਿਓ ਨਿਜ ਧੰਮ,
ਸਾਰੀਆਂ ਸੰਗਤਾਂ ਸਮੇਤ ਗੁਰੂ ਸਾਹਿਬ ਨੂੰ ਆਪਣੇ ਘਰ ਨੂੰ ਲੈ ਚੱਲਿਆ।
ਪਰੇ ਉਤਾਰਨ ਦੇ ਬਿਸਰਾਮ,
ਆਪਣੇ ਬੇੜੇ ਸਤਸੰਗ ਜੀ ਰਥ ਡੋਲੇ ਸਭ ਟੇਕ ਗਏ, ਘੋੜੇ ਥਾਂ ਥਾਂ ਤੇ ਕਢਾ ਦਿੱਤੇ ਸਿੱਖ ਸੰਗਤਾਂ ਨੇ, ਬਸਰਾਮ ਦਿੱਤਾ ਵਿਹੜੇ ਵਿੱਚ।
ਬ੍ਰਿਸ਼ ਅੰਬਲੀ ਕੋ ਘਰ ਮਾਹੇ,
ਇਹਦੇ ਘਰ ਵਿੱਚ ਇਮਲੀ ਦਾ ਬਿਰਛ ਸੀ।
ਗੁਰ ਤਰੰਗ ਬਧਿਓ ਸੰਗ ਤਾਹੇ,
ਸਤਿਗੁਰੂ ਜੀ ਦਾ ਘੋੜਾ ਉਹਦੇ ਨਾਲ ਬੰਨਿਆ ਗਿਆ।
ਸ਼ੰਦਨ ਆਦਿਕ ਸਾਦਰ ਸਾਰੇ,
ਸਤਿਕਾਰ ਦੇ ਨਾਲ ਮਾਤਾ ਜੀ ਗੁਜਰੀ ਜੀ ਨੂੰ ਗੁਡੋਲੇ ਤੋਂ ਉਤਾਰਿਆ, ਮਾਤਾ ਨਾਨਕ ਜੀ ਰਥ ਤੋਂ ਉਤਰੇ।
ਦੇ ਦੇ ਕਰ ਬਿਸਰਾਮ ਉਤਾਰੇ,
ਸਾਰਿਆਂ ਨੂੰ ਸਤਸੰਗ ਜੀ ਮੰਜੇ ਡਾਹ ਡਾਹ ਕੇ ਬਸਰਾਮ ਦੁਕਰਾਇਆ।
ਜਥਾ ਸ਼ਬਦ ਸਭ ਸੇਵਾ ਠਾਨੀ,
ਜੈਸੇ ਜ਼ਿਮੀਂਦਾਰ ਜੱਟ ਸ਼ਕਤੀ ਸੀ, ਸੇਵਾ ਬੜੀ ਕੀਤੀ ਇਸਨੇ।
ਲਿਆਏ ਬਹਿਰ ਤੇ ਨਿਰਮਲ ਪਾਣੀ,
ਉੱਜਲ ਪਾਣੀ ਲਿਆਂਦਾ ਪੀਣ ਵਾਸਤੇ ਬਾਹਰੋਂ।
ਖਾਣ ਪਾਣ ਨੀਕੇ ਕਰਵਾਇਓ,
ਰਾਤਰੀ ਦੇ ਸਮੇਂ ਸਾਰੀਆਂ ਸੰਗਤਾਂ ਦੀ ਸੇਵਾ ਕਰਦਾ ਪਿਆ, ਖਾਣ ਪੀਣ ਚੰਗਾ ਕਰਵਾਇਆ।
ਸਬਤ ਜਥਾ ਸੁਖ ਸਮੇਂ ਬਤਾਇਓ,
ਜੈਸੇ ਯੋਗ ਸੀ ਸਤਿਗੁਰਾਂ ਦੇ ਸਮੇਤ ਸੰਗਤਾਂ ਨੇ ਰਾਤਰੀ ਨੂੰ ਸੌਂ ਕਰਕੇ ਸਮਾਂ ਬਤੀਤ ਕੀਤਾ।
ਨਿਸਬਤ ਰਾਮ ਉੱਠੇ ਲਖ ਜਾਮ,
ਜਦੋਂ ਸਤਸੰਗ ਜੀ ਇੱਕ ਪੈਰ ਰਾਤ ਰਹਿ ਗਈ, ਸਤਿਗੁਰੂ ਜੀ ਉੱਠੇ ਤੜਕੇ।
ਸੰਗੀ ਸਿਮਰਤ ਭੇ ਸਤਨਾਮ,
ਨਾਲ ਦੇ ਸਾਥੀ ਵੀ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਉੱਠਦੇ।
ਸੌਚ ਇਸ਼ਨਾਨ ਧਿਆਨ ਕੋ ਲਾਏ,
ਸਭ ਨੇ ਇਸ਼ਨਾਨ ਪਾਨ ਕੀਤੇ, ਗੁਰੂ ਕੀ ਸਮਾਧੀ ਲੱਗ ਗਈ।
ਉਦੇ ਭਇਓ ਜਬ ਹੂੰ ਦਿਨ ਰਾਏ,
ਜਦੋਂ ਸੂਰਜ ਦੀ ਲਾਲੀ ਚੜੀ, ਸੂਰਜ ਚੜਦੇ ਵੱਲੋਂ,
ਤਵੇ ਸਿੱਖ ਨਿਜ ਨਿਕਟ ਹਕਾਰਾ,
ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੱਟ ਨੂੰ ਕੋਲੇ ਸੱਦਿਆ।
ਸਿਰੇ ਹੇਤ ਉਪਦੇਸ਼ ਵਿਚਾਰਾ,
ਇਹਦੀ ਕਲਿਆਣ ਕਰਨ ਵਾਸਤੇ, ਇਹਦਾ ਭਲਾ ਕਰਨ ਵਾਸਤੇ ਮਹਾਰਾਜ ਉਪਦੇਸ਼ ਲੱਗੇ ਦੇਣ।
ਗੰਦਾ ਧੂਮ ਬਣ ਸੇ ਤਿਆਗਿਓ,
ਸਤਸੰਗ ਜੀ ਆਖੋ ਵਾਹਿਗੁਰੂ, ਉਹ ਪਹਿਲਾਂ ਵੀ ਆਦਮੀ ਨੇ ਦੱਸ ਹੀ ਦਿੱਤਾ ਸੀ, ਕਹਿੰਦਾ ਜੀ ਸਿੱਖ ਤਾਂ ਪੂਰਾ ਤਾਂ ਨਹੀਂ ਹੈ, ਅਖਵਾਉਂਦਾ ਜ਼ਰੂਰ ਹੈ ਸਿੱਖ। ਇਹਨੂੰ ਆਦਤ ਸਤਸੰਗ ਜੀ ਬਹੁਤ ਸਾਰੇ ਅਮਲ ਸ਼ਮਲ ਵਰਤਦਾ ਸੀ। ਇਹ ਗੰਦਾ ਧੂੰਆਂ ਜਿਵੇਂ ਖਾਲਸਾ ਕਹਿੰਦਾ ਗਧੀ ਚੁੰਘਦਾ ਸੀ, ਸਮਝੋ ਆ ਉਰਾ ਪਰ ਸਤਸੰਗ ਜੀ ਗੰਦਾ ਧੂੰਆਂ ਇਹ ਸੁਘਾਟਦਾ ਸੀ। ਮਹਾਰਾਜ ਨੇ ਕਹਿਤਾ ਭਾਈ ਇਹ ਜਿਹੜਾ ਤੂੰ ਇਹੋ ਜਿਹੀ ਚੀਜ਼ ਦੀ ਵਰਤੋਂ ਕਰਦਾ ਘਰ ਵਿੱਚ, ਇਹਨੂੰ ਤਿਆਗ ਦੇ, ਜੂਠਾ ਜੂਠਾ ਮੁੱਖ ਵਸੇ ਨਿਤ ਨਿਤ ਹੋਏ ਖੁਆਰ, ਇਹਨੂੰ ਜਗਤ ਜੂਠ ਖਾਲਸਾ ਕਹਿੰਦਾ ਹੈ ਤਮਾਕੂ। ਜਿਹੜੇ ਜਿਨ੍ਹਾਂ ਦੇ ਮੂੰਹ 'ਚ ਵੱਸਦਾ ਨਿਤ ਨਿਤ ਭਾਈ ਖੁਆਰ ਹੋਣਗੇ, ਆ ਜਰਦਿਆਂ ਜੁਰਦਿਆਂ 'ਚ ਵੀ ਇਹੀ ਪੈਂਦਾ। ਸਤਸੰਗਤ ਜੀ ਇਹ ਤੋਂ ਬਚਣਾ ਚਾਹੀਏ, ਮਹਾਰਾਜ ਦੀ ਆਗਿਆ ਨਹੀਂ। ਧੂਮਰ ਪਾਨੰਗ ਰਤੰਗ ਵਿਪਰੰਗ ਦਾਨੰਗ ਦੰਤੀ ਜੇ ਨਰਾ ਦਾਤਾ ਰੌਰ ਵੈ ਜਾਤਿੰਗ ਬ੍ਰਹਮਣ ਗ੍ਰਾਮ ਸੁਸੂਕਰ ਹੈ। ਹੋਰ ਸ਼ਾਸਤਰਾਂ ਵਿੱਚ ਵੀ ਕਿਹਾ ਹੋਇਆ ਹੈ ਜਿਹੜਾ ਸਤਸੰਗਤ ਜੀ ਕੋਈ ਧੂਮਰ ਪਾਨ ਕਰਦਾ ਬ੍ਰਾਹਮਣ ਹੈ, ਉਹ ਸਤਸੰਗਤ ਜੀ ਜਿਹੜਾ ਉਹਨੂੰ ਦਾਨ ਦਿੰਦਾ ਨਾ ਜਾ ਕੇ ਧੂਮਰ ਪਾਨ ਕਰਨ ਵਾਲੇ ਬ੍ਰਾਹਮਣ ਨੂੰ, ਉਹ ਗੁਰਸਿੱਖੋ ਰੌਰਵ ਨਾਵੇਂ ਨਰਕ 'ਚ ਜਾਂਦਾ। ਜਿਹੜਾ ਬ੍ਰਾਹਮਣ ਹੈ ਦਾਨ ਲੈਂਦਾ ਫਿਰਦਾ ਊਂ ਗੰਦਾ ਧੂੰਆਂ ਛਕਦਾ ਹੈ, ਉਹ ਸੂਰ ਬਣ ਕੇ ਅਗਲੇ ਜਨਮ 'ਚ ਲੋਕਾਂ ਦੇ ਸਤਸੰਗੀ ਗੰਦ ਸਾਫ ਕਰਦਾ ਫਿਰਦਾ। ਆਹ ਫਲ ਸਤਸੰਗ ਜੀ ਮਿਲਦਾ ਹੈ ਇਸ ਨਿਖਿਧ ਵਸਤੂ ਨੂੰ ਵਰਤਣ ਵਾਸਤੇ ਜਿਹੜੇ ਸਤਸੰਗੀ ਤਤਪਰ ਰਹਿੰਦੇ ਨੇ। ਮਹਾਰਾਜ ਕਹਿੰਦੇ ਭਾਈ ਇਹ ਗੰਦਾ ਧੂੰਆਂ ਇਹ ਤੇਰੇ ਘਰ ਨਹੀਂ ਹੋਣਾ ਚਾਹੀਦਾ, ਇਹਨੂੰ ਕੱਢ ਦੇ।
ਹੱਤ ਗਲਾਨ ਇਸ ਤੇ ਧਰ ਭਾਗੋ,
ਇਹਦੇ ਕੋਲੋਂ ਗਲਿਆਨੀ ਕਰ ਪਰੇ ਹੋ ਜਾ, ਇਹਦੇ ਕੋਲੋਂ ਮਰਨੀ ਮਰੇ ਤੋ ਅਤ ਭਲਾ, ਜਗਤ ਜੂਠ ਨਾ ਅੰਗ। ਰਹਿਤਨਾਮਿਆਂ 'ਚ ਲਿਖਿਆ ਹੋਇਆ ਮਹਾਰਾਜ ਜੀ ਦਾ, ਮਰ ਜਾਣਾ ਕੋਈ ਵੱਡੀ ਗੱਲ ਨਹੀਂ, ਮਰ ਜਾਵੇ ਚੰਗਾ ਹੈ, ਪਰ ਇਸ ਨੂੰ ਕਦੇ ਵੀ ਉਂਗਲ ਨਾ ਲਾਵੇ, ਹਜੇ ਹੱਥ ਨਾ ਸੁਹਾਵੇ ਕਦੇ ਵੀ। ਇੰਨੀ ਸਤਸੰਗ ਇਹ ਭ੍ਰਿਸ਼ਟੀ ਹੋਈ ਬੂਟੀ ਹੈ, ਬੜੇ ਭਾਰੀ ਸਤਸੰਗ ਜੀ ਇਹਦੇ ਬਾਰੇ ਪ੍ਰਸੰਗ ਦਸਵੇਂ ਪਾਤਸ਼ਾਹ ਦੀ ਕਥਾ ਵਿੱਚ ਆਉਣਗੇ। ਆਪ ਜੀ ਨੇ ਸਤਸੰਗ ਜੀ ਸਰਾਫਿਆ ਹੋਇਆ ਹੈ ਲਿਖੀਆਂ ਦਾ, ਅਮਲ ਭਾਵੇਂ ਸਾਰੇ ਹੀ ਨੇ ਪਰ ਸਤਸੰਗ ਜੀ ਸ਼ਰਾਬ ਅਤੇ ਇਹ ਗੰਦਾ ਧੂੰਆਂ ਇਹ ਸਰਾਫੇ ਹੋਏ ਨੇ। ਜਿਹੜਾ ਇਹਨਾਂ ਨੂੰ ਵਰਤੇਗਾ ਸਤਸੰਗ ਜੀ ਉਹਦੀ ਗਤੀ ਨਹੀਂ ਹੋਵੇਗੀ ਕਦੇ ਵੀ। ਦੂਸਰੇ ਅਮਲ ਨੇ ਜਿਹੜੇ ਉਹ ਨਿਰਮਲ ਹਨ, ਇਹ ਦੋਨੋਂ ਅਮਲ ਹੀ ਸਤਸੰਗ ਜੀ ਗੁਰੂ ਘਰ ਵਿੱਚ ਤਾਂ ਇਹਨਾਂ ਦਾ ਨਾਂ ਲੈਣਾ ਵੀ ਪਾਪ ਹੈ, ਇਸੇ ਕਰਕੇ ਸਾਰਿਆਂ ਧਰਮਾਂ ਨੂੰ ਭ੍ਰਸ਼ਟ ਕਰ ਦਿੱਤਾ ਸਤਸੰਗ ਜੀ ਇਹਨਾਂ ਦੋਨਾਂ ਅਮਲਾਂ ਨੇ। ਹਿੰਦੂ ਵਾਸੀਆਂ ਦੇ ਧਰਮ ਨੂੰ ਤਾਂ ਇਹਨਾਂ ਨੇ ਸਤਸੰਗ ਜੀ ਗੰਦੇ ਧੂੰਏ ਨੇ ਭ੍ਰਸ਼ਟ ਕਰਤਾ, ਸਾਡੇ ਧਰਮ ਦਾ ਸੱਤਿਆਨਾਸ ਸਤਸੰਗ ਜੀ ਸ਼ਰਾਬ ਕਰੀ ਜਾਂਦੀ ਹੈ। ਕੋਈ ਘਰ ਹੈ ਜਾਂ ਨਹੀਂ ਜਿਹੜੇ ਘਰ ਸ਼ਰਾਬ ਦੀ ਬੋਤਲ ਨਹੀਂ, ਨਾ ਪੀਣ ਵਾਲੇ ਲੱਭ ਜਾਣਗੇ ਹਲੇ। ਜੇ ਕਹਿੰਦੇ ਰੱਖੀ ਕਿਉਂ ਆ, ਕਹਿੰਦੇ ਜੀ ਕੋਈ ਰਿਸ਼ਤੇਦਾਰ ਆ ਜਾਂਦਾ, ਬਹਾਨਾ ਰਿਸ਼ਤੇਦਾਰ ਦਾ। ਸੋ ਸਤਸੰਗ ਜੀ ਸਾਨੂੰ ਇਸ ਨੇ ਤਬਾਹ ਕਰ ਦਿੱਤਾ। ਦੁਰਮਤ ਮਲ ਜੋ ਪੀਵਤੇ ਬਿਖਲੀਪਤ ਕਮਲੀ, ਨਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਆਪ ਜੀ ਨੇ ਸਤਸੰਗ ਜੀ ਬਹੁਤ ਇਸ ਦਾ ਖੰਡਨ ਕੀਤਾ। ਸੋ ਆਪ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਹੈ ਜਿਮੀਦਾਰ ਤੂੰ ਸੇਵਾ ਭਾਈ ਸੰਗਤਾਂ ਦੀ ਕੀਤੀ ਹੈ, ਲੈ ਤੈਨੂੰ ਉਪਦੇਸ਼ ਦੇਈਏ, ਪਹਿਲਾਂ ਤੂੰ ਆਪਣਾ ਰਹਿਤ ਵਹਿਤ ਤਕੜਾ ਹੋ ਕੇ ਰੱਖ, ਇਹ ਇਸ ਚੀਜ਼ ਨੂੰ ਘਰ ਨਹੀਂ ਬਣਨ ਦੇਣਾ ਤੂੰ।
ਸਿੱਖ ਸੰਤਨ ਸੇਵਾ ਮਹਿ ਲਾਗੋ,
ਔਰ ਸਿੱਖ ਸੰਤਾਂ ਦੀ ਆਏ ਗਏ ਦੀ ਸੇਵਾ 'ਚ ਜੁੜ ਜਾ ਅੱਗੇ ਵਾਸਤੇ।
ਅਛੋ ਵੰਡ ਕਰ ਕ੍ਰਿਤ ਅਨੁਰਾਗੋ,
ਪਰੇ ਧਰਮ ਦੀ ਕਿਰਤ ਕਰੀ ਤੇ ਵੰਡ ਕੇ ਛਕਿਆ ਕਰ ਅੱਗੇ ਵਾਸਤੇ।
ਦੋ ਲੋਕਨ ਮੈਂ ਗੁਰੂ ਸਹਾਏ,
ਫਿਰ ਐਸ ਲੋਕ ਵਿੱਚ ਵੀ ਪਰਲੋਕ 'ਚ ਤੇਰੇ ਗੁਰੂ ਨਾਨਕ ਦੇਵ ਜੀ ਸਹਾਇਕ ਹੋਣਗੇ, ਚਿੰਤਾ ਨਾ ਕਰੀ। ਫਿਰ
ਦੁੱਖ ਤੇ ਦੇ ਕਰ ਹੱਥ ਬਚਾਏ,
ਸਾਰੇ ਥਾਵਾਂ ਤੇ ਸੰਕਟ ਤੋਂ ਹੱਥ ਦੇ ਕੇ ਬਚਾਉਣਗੇ ਮਹਾਰਾਜ ਜੀ।
ਜਾਵਦ ਤਵ ਤਵ ਜਾਵਦ ਤਵ ਕੁਲ ਗੰਦਾ ਤੂੰ ਤੂਮ,
ਅੱਗੇ ਵਾਸਤੇ ਵੀ ਭਵਿੱਖਤ ਵਾਸਤੇ ਤੈਨੂੰ ਬਚਨ ਕਰ ਦਿੰਦੇ ਹਾਂ, ਜਿੰਨਾ ਚਿਰ ਤੇਰੀ ਵੰਸ ਵਿੱਚ ਗੰਦਾ ਧੂੰਆਂ ਨਹੀਂ ਆਵੇਗਾ।
ਜਾਗੇ ਕ੍ਰਿਕੀ ਕਰੇ ਨਿਜ ਧੂਮ,
ਧਰਮ ਦੀ ਕਿਰਤ ਕਰਨਗੇ, ਖੇਤੀ ਕਰਨਗੇ ਆਪਦੇ ਖੇਤਾਂ ਵਿੱਚ ਤੇਰੇ ਪੁੱਤ ਪੋਤੇ।
ਵਧੇ ਅਧਿਕ ਤੁਮਰੇ ਧਨ ਤਾਨ,
ਤੇਰੇ ਘਰ ਵਿੱਚ ਧਨ ਵੀ ਅੰਨ ਵੀ ਬਹੁਤ ਵਧੇਗਾ।
ਧਾਮ ਵਿਖੇ ਗੋ ਮਹਿਕ ਮਹਾਨ,
ਮੱਝੀਆਂ ਗਾਈਆਂ ਬੇਅੰਤ ਖੜਿਆ ਕਰਨਗੀਆਂ, ਤੇਰੇ ਘਰ ਵਿੱਚ ਕੋਈ ਅੰਤ ਨਹੀਂ ਆਵੇਗਾ, ਇੰਨਾ ਮਾਲ ਡੰਗਰ ਪ੍ਰਫੁੱਲੇਗਾ।
ਕਿਸੂ ਵਸਤ ਕੀ ਕਮੀ ਨਾ ਹੋਏ,
ਕਿਸੇ ਪਦਾਰਥ ਦੀ ਘਰ ਵਿੱਚ ਕਮੀ ਨਹੀਂ ਆਉਣੀ, ਤੈਨੂੰ ਵਰ ਦਿੰਦੇ ਹਾਂ।
ਸਭ ਸੁੱਖ ਪਾਏ ਬੰਸ ਮੈਂ ਜੋਏ,
ਤੇਰੀ ਬੰਸ ਸਾਰੇ ਸੁੱਖ ਪਾਵੇਗੀ।
ਗੰਦਾ ਧੂਮ ਕਰੇ ਜਬ ਪਾਨ,
ਜੇ ਤੇਰੇ ਪੋਤੇ ਪੜੋਤੇ ਕਿਤੇ ਗੰਦੇ ਧੂੰਏ ਨੂੰ ਫੇਰ ਘਰ ਵਾੜ ਕੇ ਲੱਗ ਗਏ ਨਾ ਵਰਤਣ,
ਸਭ ਕੁੱਲ ਰੰਕ ਹੋਏ ਤਨਹਾਨ,
ਤੇਰੀ ਕੁੱਲ ਫਿਰ ਕੰਗਾਲ ਹੋ ਜੂ। ਕਿਸੇ ਨੇ ਮੰਗਿਆ ਹੋਇਆ ਇੱਕ ਟਕਾ ਵੀ ਨਹੀਂ ਦੇਣਾ ਫਿਰ ਤੇਰੇ ਪੁੱਤ ਪੋਤਿਆਂ ਨੂੰ।
ਸੁਣ ਸਤਿਗੁਰ ਕੇ ਪੈਨ ਪਰਿਓ,
ਸੁਣ ਕਰਕੇ ਮਹਾਰਾਜ ਦੇ ਬਚਨ ਸਤਸੰਗ ਜੀ ਉਪਦੇਸ਼ ਵਾਲੇ ਚਰਨੀ ਡਿੱਗ ਪਿਆ ਜਿਮੀਦਾਰ।
ਹੋਰ ਉਪਦੇਸ਼ ਧਰਿਓ ਹੋਰ ਕਰਿਓ,
ਹਿਰਦੇ ਚ ਉਪਦੇਸ਼ ਧਾਰਨ ਕੀਤਾ ਸਤਸੰਗ ਜੀ ਉਹੀ ਕਮਾਇਆ।
ਕਹਿ ਕਵ ਸਿੰਘ ਬੰਸ ਤਿਸਕੇਰਾ,
ਭਾਈ ਸਾਹਿਬ ਜੀ ਉਸ ਇਲਾਕੇ ਜੋ ਰਹੇ ਨੇ ਕੈਂਥਲ ਸਤਸੰਗ ਜੀ, ਭਾਈ ਸਾਹਿਬ ਕਹਿ ਰਹੇ ਨੇ ਕਿ ਉਹਦਾ ਜਿਹੜਾ ਬੰਸ ਬਾਰ ਨੇ ਵਸਦਾ ਹੁਣ ਵੀ।
ਰਾਮ ਬਾਰ ਨੇ ਮੈਂ ਅਬਹੇਰਾ,
ਅਸੀਂ ਅੱਖੀਂ ਦੇਖਿਆ ਬਾਰ ਨੇ ਪਿੰਡ ਵਿੱਚ ਉਸਦੇ ਜਿਮੀਦਾਰ ਦੇ ਪੁੱਤ ਪੋਤੇ ਪੜੋਤੇ ਅੱਗੇ।
ਜਬ ਲੋ ਗੰਦਾ ਤੂਮ ਨਾ ਪੀਓ,
ਜਿੰਨਾ ਚਿਰ ਉਹਨਾਂ ਨੇ ਇਹ ਤੰਬਾਕੂ ਘਰ ਨਹੀਂ ਬਣਨ ਦਿੱਤਾ,
ਤਬ ਲੋ ਘਰ ਮੈਂ ਸਭ ਕੁਛ ਥੀਓ,
ਉਹਨਾਂ ਚਿਰ ਉਹਨਾਂ ਦਾ ਕਾਰੋਬਾਰ ਬਹੁਤ ਵਧੀਆ ਰਿਹਾ, ਬੜੇ ਪਰਿਵਾਰ ਪ੍ਰਫੁੱਲਤ ਹੋਏ।
ਜੋ ਅਹੇ ਕਰਿਓ ਤਿੰਨ ਪਾਨ,
ਜਿਹੜੇ ਹੁਣ ਨੇ ਉਹਨਾਂ ਨੇ ਕਹਿੰਦੇ ਚੀਜ਼ ਵਰਤ ਲਈ ਨਿਖਿਧ,
ਪਇਓ ਰੰਗ ਧਨ ਧਾਨ ਸੁਹਾਨ।
ਇਸ ਵੇਲੇ ਉਹਨਾਂ ਦੇ ਬਹੁਤ ਬੁਰੀ ਹਾਲਤ ਆ ਭਾਈ ਸਾਹਿਬ, ਕਹਿੰਦੇ ਧਨ ਵੀ ਚੱਕਿਆ ਗਿਆ ਘਰੋਂ, ਅੰਨ ਵੀ ਨਹੀਂ, ਭੁੱਖੇ ਮਰਦੇ ਹਨ।
ਹਮ ਵੀ ਮਿਲਤੇ ਸਕੋ ਦੇ ਤਰਾਸ।
ਭਾਈ ਸਾਹਿਬ ਕਹਿੰਦੇ ਅਸੀਂ ਆਪ ਗਏ ਸੀ ਕੈਂਥਲ ਤੋਂ, ਉਹਨਾਂ ਨੂੰ ਭੈ ਦਿੱਤਾ ਕਿ ਗੁਰੂ ਸਾਹਿਬ ਦੇ ਬਚਨ ਨੇ ਤੁਹਾਡੀ ਬੰਸ ਨੂੰ, ਤੁਸੀਂ ਕਿਉਂ ਸਰਾਫ ਲੈਂਦੇ ਹੋ।
ਖਾਣ ਹੇਤ ਅੰਨ ਨਹੀਂ ਜਿਸ ਪਾਸ,
ਉਹਨਾਂ ਕੋਲੇ ਅੰਨ ਵੀ ਖਾਣ ਨੂੰ ਹੈ ਨਹੀਂ ਸੀ, ਇੰਨੀ ਗਰੀਬੀ ਆ ਗਈ।
ਬੰਦਾ ਤੂੰ ਪੀਣ ਤੇ ਜਵਾਇਓ।
ਅਸੀਂ ਜਾ ਕੇ ਉਹਨਾਂ ਨੂੰ ਇਹ ਹਟਾਇਆ ਕਿ ਗੰਦੇ ਧੂਏ ਨੂੰ ਘਰੋਂ ਕੱਢ ਦਿਓ।
ਖੰਡੇ ਕੋ ਅੰਮ੍ਰਿਤ ਪੀ ਲਾਇਓ।
ਉਹਨਾਂ ਨੂੰ ਸਾਰਿਆਂ ਨੂੰ ਅਸੀਂ ਖੰਡੇ ਦਾ ਅੰਮ੍ਰਿਤ ਛਕਵਾਇਆ ਜਾ ਕੇ ਦੁਬਾਰਾ।
ਹੁਣ ਕਿਛ ਜਾਣਿਓ ਗਏ ਨਾ ਸੋਏ।
ਫਿਰ ਕਹਿੰਦੇ ਅਸੀਂ ਤਾਂ ਆ ਗਏ ਪਰਪਕਾਰ ਕਰਕੇ, ਫਿਰ ਸ਼ਾਇਦ ਉਹਨਾਂ ਦਾ ਠੀਕ ਹੋ ਗਿਆ ਕੰਮ ਕਾਰ।
ਰੰਕ ਰਹੋ ਕੈਦੋਂ ਧਨ ਹੋਏ।
ਫਿਰ ਤੁਹਾਨੂੰ ਉਹਨਾਂ ਨੂੰ ਪ੍ਰਾਪਤ ਹੋਇਆ, ਪਹਿਲਾਂ ਕੰਗਾਲ ਹੀ ਰਹੇ।
ਹਿਮ ਸਤਿਗੁਰ ਕੇ ਅਬਲੋ ਬੈਨ।
ਇਉਂ ਸਤਸੰਗ ਜੀ, ਸਤਿਗੁਰਾਂ ਦੇ ਗੁਰੂ ਤੇਗ ਬਹਾਦਰ ਜੀ ਦੇ ਬਚਨ ਨਿਕਲੇ ਹੁਣ ਤੱਕ ਫਲੀ ਭੂਤ ਹਨ।
ਵਿਦਤ ਐ ਜਗ ਦਿਖੀਅਤ ਨੈਣ।
ਸੰਸਾਰ ਚ ਨੇਤਰਾਂ ਨਾਲ ਦੇਖੀਦੇ ਨੇ, ਸਤਿਗੁਰਾਂ ਦੇ ਬਚਨ ਪ੍ਰਗਟ ਹਨ।
ਦਿਨ ਤਵੈ ਤੀਨ ਕਰਿਓ ਗੁਰ ਡੇਰਾ।
ਦੋ ਤਿੰਨ ਦਿਨ ਬਾਰ ਨੇ ਪਿੰਡ ਸਤਿਗੁਰਾਂ ਨੇ ਡੇਰਾ ਰੱਖਿਆ।
ਕਰ ਸਿੱਖ ਕੋ ਕਲਿਆਣ ਵਡੇਰਾ।
ਇਸ ਸਿੱਖ ਦੀ ਕਲਿਆਣ ਕੀਤੀ ਜੀ ਨੇ, ਸੇਵਾ ਕੀਤੀ ਸੀ।
ਗ੍ਰਾਮ ਬਾਰ ਨੇ ਤੇ ਗੁਰੂ।
ਆਪ ਜੀ ਬਾਰ ਨੇ ਪਿੰਡ ਤੋਂ ਗੁਰੂ ਤੇਗ ਬਹਾਦਰ ਜੀ।
ਕੀਨੋ ਅਗਰ ਪਿਆਨ।
ਅੱਗੇ ਚੱਲਣਾ ਕੀਤਾ ਖਾਲਸਾ ਜੀ।
ਸੇਤ ਸਜਤ ਪੋਸ਼ਿਸ਼ ਮਹਾ।
ਆਪ ਜੀ ਦੇ ਸਾਰਾ ਪੁਸ਼ਾਕਾ ਚਿੱਟਾ ਉੱਜਲ ਪਹਿਨਿਆ ਹੋਇਆ ਹੈ।
ਸੇਤ ਤਰੰਗ ਸੋ ਜਾਨ।
ਘੋੜਾ ਵੀ ਆਪ ਜੀ ਦਾ ਬੜਾ ਉੱਜਲ ਹੈ।
ਚੌਪਈ ਗਰਸ਼ਮ ਸ਼ੇਰ ਦਿੱਤੇ ਦਿਸਤ ਪਾਥਾ।
ਇੱਕ ਪਾਸੇ ਪੱਥਾ ਮੋਢੇ ਤੇ ਟੰਗਿਆ ਹੋਇਆ, ਆਪ ਜੀ ਦੀ ਸਤਸੰਗ ਖੱਬੇ ਪਾਸੇ ਤਲਵਾਰ ਸੋਭ ਰਹੀ ਹੈ।
ਅਦਕ ਕਠੋਰ ਸਰਾਸਨ ਹਾਥਾ।
ਹੱਥ ਦੇ ਵਿੱਚ ਬੜਾ ਕਠੋਰ ਧਨਖ ਹੈ।
ਸਭ ਸਮਾਜ ਜੁਤ ਪੰਥ ਪਧਾਰੇ।
ਆਪ ਜੀ ਰਸਤੇ ਚੱਲ ਪਏ ਬਾਰਨੇ ਨਗਰ ਤੋਂ ਸਾਰੀਆਂ ਸਿੱਖ ਸੰਗਤਾਂ ਦੇ ਸਮੇਤ।
ਨਗਰ ਥਨੇਸ਼ਰ ਆਏ ਅਗਾਰੇ।
ਆਗੇ ਸਤਸੰਗ ਜੀ ਥਨੇਸ਼ਰ ਆ ਰਹੇ ਸਾਹਮਣੇ, ਜਿੱਥੇ ਕੁਰੂਕਸ਼ੇਤਰ ਦਾ ਜੰਗ ਹੋਇਆ ਹੈ।
ਫਸਟ ਕੋਸ਼ਥੋ ਮਗ ਉਲਗਾਏ।
ਛੇ ਕੋਸ ਹੀ ਸਤਸੰਗ ਜੀ ਰਸਤਾ ਲੰਘੇ ਆਏ।
ਦੇਖੋ ਤੀਰਥ ਜੈ ਸਮਦਾਏ।
ਜਿੱਥੇ ਬੜਾ ਭਾਰੀ ਤੀਰਥ ਦੇਖਿਆ, ਤਲਾਬ ਬਹੁਤ ਵੱਡਾ ਕੁਰਕਸ਼ੇਤਰ ਦਾ।
ਸੂਰਜ ਗ੍ਰਹਿਣ ਜਾਣ ਕਰ ਮੇਲਾ।
ਸੂਰਜ ਗ੍ਰਹਿਣ ਦਾ ਜੋੜ ਮੇਲਾ ਸਤਸੰਗ ਜੀ ਅਚਨ ਚੇਤ ਆ ਗਿਆ ਜਦੋਂ ਮਹਾਰਾਜ ਜੀ ਇੱਥੇ ਪਹੁੰਚੇ ਹਨ।
ਚੌਦਸਤੇ ਨਰ ਭਇਓ ਸਕੇਲਾ।
ਚਾਰ ਛਪੇਰੇ ਤੋਂ ਸਾਰੇ ਹਿੰਦੁਸਤਾਨ ਚੋਂ ਸੰਗਤਾਂ ਬਹੁਤ ਇਕੱਠੀਆਂ ਹੋਈਆਂ।
ਪੀਰ ਨਰਨ ਕੀ ਕਣੀ ਸੁਆਵਤ।
ਬਹੁਤ ਸੰਗਤਾਂ ਦੀ ਭੀੜ ਹੋ ਰਹੀ ਹੈ।
ਜੈ ਕੈ ਨਰ ਡੇਰਾ ਨਿਜ ਪਾਵਤ।
ਜਿੱਥੇ ਕਿੱਥੇ ਲੋਕ ਤੰਬੂ ਲਾ ਲਾ ਕੇ ਟਿਕ ਰਹੇ ਨੇ।
ਪਹੁੰਚੇ ਸਤਿਗੁਰ ਪਿਖੇ ਸੋ ਥਾਨ।
ਸਤਿਗੁਰੂ ਜੀ ਵੀ ਸੰਗਤਾਂ ਸਮੇਤ ਸਤਸੰਗ ਜੀ ਕੁਰੂਕਸ਼ੇਤਰ ਦੇ ਮੇਲੇ ਤੇ ਪਹੁੰਚ ਗਏ।
ਹਿਤ ਉਤਰਨ ਕੇ ਕਰਨ ਸਨਾਨ।
ਸੋਹਣਾ ਥਾਂ ਦੇਖਿਆ ਸਤਸੰਗ ਜੀ ਉਤਰਨ ਵਾਸਤੇ ਇਸ਼ਨਾਨ ਕਰਨ ਲਈ।
ਉਰਤੇ ਉਤਰ ਕੀ ਦਿਸ਼ ਗਏ।
ਇਹ ਸਤਸੰਗ ਜੀ ਕੁਰੂਕਸ਼ੇਤਰ ਦੇ ਉੱਤਰ ਦੀ ਤਰਫ ਆਪਨੇ
ਰਮਿਆ ਸਥਾਨ ਬਲੋਕਤ ਭਏ।
ਬੜਾ ਸੋਹਣਾ ਸਥਾਨ ਦੇਖਣਾ ਕੀਤਾ। ਬਾਹਰ ਬਾਹਰ ਸਤਸੰਗ ਜੀ ਸੁੰਦਰ ਸਥਾਨ ਹੈ, ਗੁਰੂ ਤੇਗ ਬਹਾਦਰ ਜੀ ਦਾ ਕੁਰੂਕਸ਼ੇਤਰ ਜਾਈਏ। ਸ਼ੇਖ ਚਿਲੀ ਦੇ ਮਕਬਰੇ ਤੋਂ ਸਤਸੰਗ ਜੀ ਸਾਹਮਣੇ ਬਾਹਰਲੇ ਪਾਸੇ ਦੀਂਦਾ ਹੈ।
ਸੁੰਦਰ ਸਰਸਤੀ ਵਰਸਲਤਾ।
ਸੋਹਣਾ ਸਤਸੰਗ ਜੀ, ਸਰਸਤੀ ਦਾ ਪਾਣੀ ਇੱਥੇ ਵੀ ਆ ਕੇ ਪੈਂਦਾ ਸੀ ਸਰੋਵਰ ਵਿੱਚ।
ਪਾਵਨ ਜਲ ਕਬ ਕਬ ਸੁਭ ਚਲਤਾ।
ਕਦੇ ਕਦੇ ਚੱਲਦਾ ਸੀ ਸਰਸਤੀ ਦਾ ਪਾਣੀ।
ਤੇ ਸਥਾਨ ਤੀਰਥ ਅਬਰਾਮ।
ਬੜਾ ਸੁੰਦਰ ਤੀਰਥ ਸਥਾਨ ਹੈ ਖਾਲਸਾ ਜੀ, ਇੱਥੇ ਮਹਾਭਾਰਤ ਦਾ ਜੰਗ ਹੋਇਆ।
ਵਿਦਿਤ ਜਗਤ ਮੈਂ ਲਖੀਅਤ ਨਾਮ।
ਨਾਮ ਵੀ ਪ੍ਰਗਟ ਹੀ ਹੈ, ਸਾਰੇ ਲੋਕ ਜਾਣਦੇ ਨੇ ਕੁਰੂਕਸ਼ੇਤਰ ਦੇ ਮੈਦਾਨ ਨੂੰ।
ਤਿਸਕੇ ਤੀਰ ਉਤਰ ਥਲ ਟੋਰਾ।
ਆਪ ਜੀ ਨੇ ਸੋਹਣਾ ਥਾਂ ਦੇਖਿਆ ਇੱਥੇ।
ਧਰ ਪਰ ਖਰੇ ਭਏ ਤਜ ਕੋਰਾ।
ਘੋੜੇ ਤੋਂ ਉਤਰ ਕੇ ਧਰਤੀ ਤੇ ਖੜੇ ਹੋ ਗਏ ਗੁਰੂ ਤੇਗ ਬਹਾਦਰ ਜੀ।
ਤੀਰ 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 ਚ ਗਨ ਜਾਣੇ।
ਆਪ ਜੀ ਨੇ ਸਤਸੰਗ ਜੀ ਤੀਰਥ ਦੇ ਕਿਨਾਰੇ ਕਿਨਾਰੇ ਵਿਚਰਨਾ ਕੀਤਾ।
ਸ੍ਰੀ ਗੁਰਦੇਵ ਹੇਰ ਹਰ ਖਾਨੇ।
ਸਤਿਗੁਰੂ ਜੀ ਇਹ ਤੀਰਥ ਧਾਮ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਏ।
ਸਭਨਰ ਆਏ ਸਿਵਰ ਲਗਾਇਓ।
ਜਿੰਨੇ ਸਿੱਖ ਸੰਗਤਾਂ ਨਾਲ ਸੀ, ਸਾਧੂ ਫਕੀਰ ਸਨ, ਸਾਰਿਆਂ ਨੇ ਆਪੋ ਆਪਣੇ ਥਾਂ ਡੇਰੇ ਲਾ ਦਿੱਤੇ।
ਤ੍ਰੈ ਆਨੰਦਿਕ ਤਵੇ ਮੰਗਾਇਓ।
ਅਨਾਦਿਕ ਲੰਗਰ ਵਾਸਤੇ, ਕੱਖ ਘੋੜਿਆਂ ਵਾਸਤੇ ਮੰਗਵਾਉਣਾ ਕੀਤੇ।
ਨਿਸ਼ਾਬਾਸ ਕੋ ਸਤਿਗੁਰ ਕਰਕੇ
ਆਪ ਜੀ ਰਾਤ ਰਹੇ ਸਤਸੰਗਤ ਜੀ
ਰਹੀ ਜਾਮ ਜਾਗਰਤ ਕੋ ਧਰਕੇ
ਜਿਸ ਵੇਲੇ ਤੜਕਾ ਹੋਇਆ ਆਪ ਜੀ ਜਾਗੇ
ਸੌਚ ਇਸ਼ਨਾਨ ਕੀਨ ਪੁੰਨ ਧਿਆਨੋ
ਚੰਗੀ ਤਰ੍ਹਾਂ ਇਸ਼ਨਾਨ ਪਾਨ ਕਰਕੇ ਤੀਰਥ ਤੇ ਵਾਹਿਗੁਰੂ ਦਾ ਧਿਆਨ ਲਾਇਆ
ਬੈਠੇ ਰਹੇ ਉਦਯੋ ਪੁੰਨ ਭਾਨ
ਆਪ ਜੀ ਜਿਸ ਵੇਲੇ ਬੈਠੇ ਸਨ ਸੂਰਜ ਚੜਿਆ
ਸਤ ਮੇਲੇ ਮੈਂ ਜੈ ਕੈ ਹੋਈ
ਸਾਰੇ ਕੁਰੂਕਸ਼ੇਤਰ ਦੇ ਸਤਸੰਗੀ ਸੂਰਜ ਗ੍ਰਹਿਣ ਦੇ ਪੁਰਬ ਦੇ ਉੱਤੇ ਥਾਂ ਥਾਂ ਖਬਰ ਫੈਲ ਗਈ
ਦੇਖਣ ਕਾਰਨ ਚਹੇ ਚਿਤ ਸੋਈ
ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਆਏ ਨੇ ਕਿ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਨੇ ਪਹਿਲਾਂ ਸਭ ਤੋਂ ਕੁਰੂਕਸ਼ੇਤਰ ਚਰਨ ਪਾਏ ਸਿੱਧ ਬੱਟੀ ਗੁਰੂ ਕਾ ਸਥਾਨ ਬਣਿਆ ਹੋਇਆ ਹੈ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਚਰਨ ਪਾਏ ਉਹ ਵੀ ਸਥਾਨ ਸੁੰਦਰ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਰਨ ਪਾਏ ਉਹ ਵੀ ਸਥਾਨ ਹੈ ਉੱਥੇ ਦੇ ਪੰਡੇ ਲੋਕ ਵੀ ਜਾਣਦੇ ਸੀ ਕਿ ਅੱਜ ਇਸ ਸੂਰਜ ਗ੍ਰਹਿਣ ਦੇ ਪੁਰਬ ਦੇ ਮੇਲੇ 'ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਜੀ ਆਏ ਹਨ
ਆਏ ਬਲੋਕਤ ਪਾਵਨ ਦਰਸ਼ਨ
ਆ ਕੇ ਜਿੰਨੇ ਜੋੜ ਮੇਲੇ 'ਚ ਆਏ ਨੇ ਲੋਕ ਪਵਿੱਤਰ ਦਰਸ਼ਨ ਕਰਦੇ ਨੇ ਮਹਾਰਾਜ ਜੀ ਦੇ
ਸੀਸ ਨੂੰ ਆਏ ਕਰੇ ਪਗ ਪਰਸਨ
ਸਤਿਗੁਰਾਂ ਦੇ ਚਰਨਾਂ 'ਤੇ ਸਤਸੰਗਤ ਜੀ ਆਪਣੇ ਸਿਰ ਨੂੰ ਪਰਸ ਦੇ ਛੋਹਦੇ ਹਨ
ਕਹੇ ਭਏ ਦਵੈ ਕਾਜ ਭਲੇਰੇ
ਕੀ ਕਹਿੰਦੇ ਨੇ ਲੋਕ ਰਸਨਾ ਤੋਂ ਕਹਿੰਦੇ ਦੋ ਕੰਮ ਹੋ ਗਏ ਚੰਗੇ
ਮਜਨ ਕਰਨ ਅਪਰ ਗੁਰ ਹੇਰੇ
ਨਾਲੇ ਤਾਂ ਇਸ਼ਨਾਨ ਹੋ ਗਏ ਤੀਰਥ ਦੇ ਐਨ ਪੁਰਬ ਦਾ ਸਮਾਂ ਸੀ ਸੂਰਜ ਗ੍ਰਹਿਣ ਦਾ ਟਾਈਮ ਨਾਲੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਹੋ ਗਏ
ਜਿਉਂ ਜਿਉਂ ਸੁਣੇ ਸਿੱਖ ਵਿੱਚ ਮੇਲੇ
ਜਿਉਂ ਜਿਉਂ ਸਿੱਖ ਸੰਗਤਾਂ ਜੋੜ ਮੇਲੇ 'ਚ ਸੁਣਦੀਆਂ ਹਨ
ਜਿਉਂ ਤਿਉਂ ਆਵਤ ਬ੍ਰਿੰਦ ਸੁਕੇਲੇ
ਜਿਉਂ ਤਿਉਂ ਇਕੱਠੇ ਹੋ ਕੇ ਦਰਸ਼ਨਾਂ ਨੂੰ ਆਉਂਦੇ ਗੁਰੂ ਤੇਗ ਬਹਾਦਰ ਜੀ ਦੇ
ਵੰਦਨ ਕਰੇ ਚੌਂ ਤਿਸ ਖਰੇ
ਚਾਰ ਸਵੇਰੇ ਮੱਥਾ ਟੇਕਦੇ ਨੇ ਖੜਕੇ
ਬੈਠੇ ਬ੍ਰਿੰਦ ਸਭਾ ਕੋ ਭਰੇ
ਸਾਰੇ ਸਤਸੰਗ ਜੀ ਬੈਠ ਰਹੇ ਨੇ ਦੀਵਾਨ ਭਰ ਗਿਆ ਮਹਾਰਾਜ ਦੇ ਇਰਦ ਗਿਰਦ
ਜਿਸ ਜਿਸ ਪ੍ਰੇਰਿਤ ਦ੍ਰਿਸ਼ਟ ਕਸਾਈ
ਸਤਿਗੁਰੂ ਜੀ ਜਿਸ ਪਾਸੇ ਵੀ ਆਪਣੀ ਦ੍ਰਿਸ਼ਟੀ ਨੂੰ ਪ੍ਰੇਰਦੇ ਹਨ
ਅਨੇਕ ਨਰਨ ਪਰ ਸਹਿਜ ਸਭਾਈ
ਅਨੇਕਾਂ ਲੋਕਾਂ ਦੇ ਉੱਤੇ ਸੁਤੇ ਸਿੱਧ ਅੰਮ੍ਰਿਤ ਭਰੀ ਦ੍ਰਿਸ਼ਟੀ ਪਾਉਂਦੇ
ਤਿਸ ਦਿਸ ਨਮਰ ਸੀਸ ਗਨ ਹੋਵੇ
ਉਧਰ ਉਧਰ ਹੀ ਸੰਗਤਾਂ ਜਦੋਂ ਦੇਖ ਲੈਂਦੀਆਂ ਸਤਿਗੁਰੂ ਜੀ ਸਾਡੇ ਵੱਲ ਨੂੰ ਦ੍ਰਿਸ਼ਟੀ ਕਰ ਰਹੇ ਨੇ ਸਾਰੇ ਹੱਥ ਜੋੜ ਜੋੜ ਮੱਥਾ ਟੇਕਦੇ ਨੇ ਬੈਠੇ ਬੈਠੇ
ਭਰੇ ਪ੍ਰੇਮ ਠਾਂਡੇ ਸਭ ਜੋਵੇ
ਪ੍ਰੇਮ ਦੇ ਨਾਲ ਸਤਿਗੁਰੂ ਸਾਰਿਆਂ ਦੇ ਹਿਰਦੇ ਭਰੇ ਹੋਏ ਹਨ ਸਤਿਗੁਰੂ ਜੀ ਤੱਕ ਰਹੇ ਨੇ ਦੀਵਾਨ ਵਿੱਚ
ਗੁਰ ਕੋ ਫੈਲਿਓ ਸੋ ਜਸ ਵਿਸ਼ੇਖਾ
ਜਿਉਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਸ਼ੇਸ਼ ਕਰਕੇ ਕੁਰੂਕਸ਼ੇਤਰ ਦੇ ਸਤਸੰਗ ਜੀ ਤੀਰਥ ਦੇ ਉੱਤੇ ਜਸ ਫੈਲਿਆ
ਸੁਣ ਕਿਨ ਰੂਪ ਪੜਤਮ ਹੀ ਦੇਖਾ
ਕਈਆਂ ਨੇ ਤਾਂ ਸੁਣਿਆ ਸੀ ਗੁਰੂ ਤੇਗ ਬਹਾਦਰ ਜੀ ਪਹਿਲਾਂ ਹੀ ਜਾ ਕੇ ਦਰਸ਼ਨ ਕੀਤੇ ਨੇ
ਦੂਜੇ ਭਣੇ ਪਰਸ ਪਰ ਕੇ
ਆਪਸ ਵਿੱਚ ਹੀ ਇੱਕ ਦੂਜੇ ਨੂੰ ਪੁੱਛਦੇ ਨੇ ਕਿ ਕਿਹੜੇ ਨੇ ਗੁਰੂ ਤੇਗ ਬਹਾਦਰ ਜੀ
ਸ੍ਰੀ ਨਾਨਕ ਗਾਦੀ ਪਰ
ਦੇ ਇਹੀ ਨੇ ਗੁਰੂ ਨਾਨਕ ਦੇਵ ਜੀ ਗੱਦੀ ਦੇ ਮਾਲਕ ਕਿ ਹੋਰ ਨੇ ਪਖੰਡੀ ਧੀਰ ਮੱਲ ਵਰਗੇ ਕਈਆਂ ਨੂੰ ਜਿਹਨਾਂ ਨੂੰ ਸ਼ੰਕਾ ਹੈ ਉਹ ਵੀ ਆਪਦੀ ਤਸੱਲੀ ਕਰਦੇ ਨੇ
ਸਕਲ ਕਲਾ ਸਮਰੱਥ ਗੁਰਦੇਵ
ਸਾਰੀਆਂ ਕਲਾ ਵਿੱਚ ਸ਼ਕਤੀਸ਼ਾਲੀ ਗੁਰੂ ਤੇਗ ਬਹਾਦਰ ਜੀ
ਰੀਜੇ ਹੇਰ ਪ੍ਰੇਮ ਕੀ ਸੇਵ
ਸਤਸੰਗਤ ਜੀ ਪ੍ਰੇਮ ਦੇਖ ਕਰਕੇ ਪ੍ਰਸੰਨ ਹੋ ਜਨ ਪ੍ਰੇਮ ਕੀ ਉਹ ਤਨਹੀਂ ਪ੍ਰਪਾਇਓ ਪ੍ਰੇਮ ਬਿਨਾਂ ਪ੍ਰਭ ਪਾਨ ਨਾ ਆਏ ਪ੍ਰੇਮ ਦੇਖ ਕੇ ਸਤਿਗੁਰੂ ਜੀ ਸਭ ਤੇ ਪ੍ਰਸੰਨ ਹੁੰਦੇ ਨੇ
ਕਰੇ ਨਿਹਾਲ ਸਖਤ ਕੇ ਦਾਨੀ
ਸਾਰੀਆਂ ਸ਼ਕਤੀਆਂ ਦੇ ਦੇਣ ਵਾਲੇ ਨਿਹਾਲ ਕਰ ਰਹੇ ਨੇ ਸਿੱਖਾਂ ਨੂੰ
ਤੂੰ ਲੋਕ ਮੈਂ ਸੰਕਟ ਹਾਨੀ
ਐਸ ਲੋਕ ਚ ਕੀ ਦੋਨਾਂ ਲੋਕਾਂ ਚ ਲੋਕ ਪ੍ਰਲੋਕ ਚ ਸਿੱਖ ਸੇਵਕ ਦੇ ਅੰਗ ਸੰਗ ਹੋ ਕੇ ਦੁੱਖ ਨਿਵਰਤ ਕਰਦੇ ਹਨ
ਇਤਿਆਦਿਕ ਮਹਿਮਾ ਕੋ ਕਹੇ
ਐ ਲੋਕ ਤੀਰਥ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਦੀ ਮਹਿਮਾ ਕਹਿੰਦੇ ਨੇ
ਇੱਕ ਆਵਤ ਇੱਕ ਜਾਵਤ ਲਹੇ
ਕੋਈ ਦਰਸ਼ਨ ਕਰਕੇ ਜਾਂਦਾ ਹੈ ਕੋਈ ਆਉਂਦਾ ਦਰਸ਼ਨਾਂ ਨੂੰ
ਇਸ ਬਿਤ ਦੇ ਦਰਸ਼ਨ ਗੁਰ ਤੀਰ
ਕਿਉਂ ਸਤਿਗੁਰੂ ਜੀ ਕੁਰੂਕਸ਼ੇਤਰ ਦੇ ਤੀਰਥ ਦੇ ਉੱਤੇ ਦਰਸ਼ਨ ਦੇ ਕੇ ਸੰਗਤਾਂ ਨੂੰ
ਭਰੀ ਰਹੇ ਸਭ ਬਾਸਰ ਪੀਰ
ਸਾਰਾ ਦਿਨ ਮਹਾਰਾਜ ਦੇ ਪਾਸ ਭੀੜ ਰਹਿੰਦੀ
ਕੀਤਕ ਸੰਤ ਸਕਲ ਮਤ ਕੇਰੇ
ਸਾਰਿਆਂ ਮਤਾਂ ਦੇ ਸੰਨਿਆਸੀ ਵਿਰਾਗੀ ਉਦਾਸੀ ਹੋਰ ਮਤਾਂ ਦੇ ਸਤਸੰਗੀ ਜਿੰਨੇ ਸੰਤ ਮਹਾਤਮਾ ਆਏ ਨੇ ਨਾ ਤੀਰਥ ਤੇ ਸੂਰਜ ਗ੍ਰਹਿਣ ਦੇ ਮੇਲੇ ਤੇ ਦਰਸ਼ਨਾਂ ਵਾਸਤੇ ਇਸ਼ਨਾਨ ਲਈ
ਮਿਲੇ ਬਿਠਾਵੇ ਤਿੰਨ ਕੋ ਨੇਰੇ
ਸਾਰੇ ਆ ਕੇ ਗੁਰੂ ਕਾ ਜਸ ਜਿਉਂ ਜਿਉਂ ਸੁਣਦੇ ਨੇ ਮਹਾਰਾਜ ਦੇ ਦਰਸ਼ਨਾਂ ਨੂੰ ਆਉਂਦੇ ਨੇ ਸਾਧੂਆਂ ਦੀਆਂ ਮੰਡਲੀਆਂ ਦੀਆਂ ਮੰਡਲੀਆਂ ਮਹਾਰਾਜ ਉਹਨਾਂ ਦਾ ਸਤਿਕਾਰ ਕਰਕੇ ਕੋਲੇ ਬਹਾਉਂਦੇ ਨੇ
ਸ਼ੁਭ ਸਾਬਾਨ ਸ਼ਾਂਤ ਕੀ ਕਰੇ
ਬਹੁਤ ਹੀ ਸਤਸੰਗ ਜੀ ਉਹਨਾਂ ਨਾਲ ਸੰਵਾਦ ਕਰਦੇ ਨੇ ਵਤੰਦਾਬਾਦ ਨਹੀਂ ਕਰਦੇ ਚਰਚਾ ਨਹੀਂ ਕਰਦੇ ਪ੍ਰੇਮ ਨਾਲ ਉਹਨਾਂ ਨੇ ਬਚਨ ਕਰਦੇ ਨੇ ਮਹਾਰਾਜ ਜੀ।
ਜਿਸ ਤੇ ਸ੍ਰੀ ਪ੍ਰਭ ਕਰੁਣਾ ਧਰੇ,
ਇਹੋ ਜਿਹੇ ਸੋਹਣੇ ਬਚਨ ਸਾਧੂ ਵੀ ਆ ਕੇ ਮਹਾਰਾਜ ਨਾਲ ਨਿਮਰਤਾ ਨਾਲ ਬੋਲਦੇ ਨੇ, ਸਤਿਗੁਰੂ ਜੀ ਕਿਰਪਾ ਚ ਢਲ ਜਾਂਦੇ।
ਸੁਣ ਸੁਣ ਤਨ ਤਨ ਕਹਿ ਜਾਤ,
ਸਾਰੇ ਭੇਖਾਂ ਦੇ ਸਾਧੂ ਮਹਾਰਾਜ ਦੇ ਅੰਮ੍ਰਿਤਮਈ ਬਚਨ ਸੁਣ ਸੁਣ ਕੇ ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ।
ਕਰੇ ਸਰਾਹਨ ਕੀ ਬਹੁ ਬਾਤ,
ਸਲਾਘਾ ਦੀਆਂ ਬਾਤਾਂ ਕਰਦੇ ਨੇ ਥਾਂ ਥਾਂ।
ਕੇਤਕ ਸਾਧ ਨਿਮਰਤਾ ਧਰੇ,
ਕਈ ਤਾਂ ਸਾਧੂ ਨਿਮਰਤਾ ਧਾਰ ਕੇ
ਸ੍ਰੀ ਗੁਰ ਸਾਧ ਬੂਝ ਭੋ ਕਰੇ,
ਸਤਿਗੁਰਾਂ ਨੂੰ ਪੁੱਛਦੇ ਹਨ,
ਪ੍ਰਭ ਜੀ ਇਹ ਮੇਲਾ ਕਰ ਆਛੇ,
ਮਹਾਰਾਜ ਜੀ ਕਿਰਪਾ ਕਰਕੇ ਦੱਸੋ ਆ ਜੋੜ ਮੇਲੇ ਤੋਂ ਬਾਅਦ
ਔਰ ਗਮਨ ਕੋ ਕਿਤ ਦਿਸ ਬਾਂਛੇ,
ਤੁਸੀਂ ਮਹਾਰਾਜ ਕਿੱਥੇ ਨੂੰ ਜਾਣਾ ਚਾਹੁੰਦੇ ਹੋ ਜੋੜ ਮੇਲੇ ਤੋਂ ਦੀ ਸਮਾਪਤੀ ਤੋਂ।
ਮਦਰ ਦੇਸ਼ ਕੋ ਕਰੋ ਪਿਆਨ,
ਤੁਸੀਂ ਪੰਜਾਬ ਦੇਸ਼ ਨੂੰ ਬਣਾਓਗੇ,
ਕੈਦੋ ਆਣ ਥਾਨ ਕੋ ਜਾਣਾ,
ਜਾਂ ਤੁਸੀਂ ਮਹਾਰਾਜ ਹੋਰ ਕਿਸੇ ਤੀਰਥ ਤੇ ਜਾਣਾ ਹੈ।
ਸੁਣ ਸ੍ਰੀ ਤੇਗ ਬਹਾਦਰ ਪਾਖਾ,
ਸਤਿਗੁਰੂ ਜੀ ਸਾਧੂਆਂ ਨੂੰ ਦੱਸਦੇ ਹਨ ਇਹਨਾਂ ਦੇ ਬਚਨ ਸੁਣ ਕੇ,
ਤੀਰਥ ਕਰਵੇ ਕੀ ਅਪਲਾਖਾ,
ਇਹ ਸੰਤ ਸਾਡੀ ਤੀਰਥਾਂ ਤੇ ਜਾਣ ਦੀ ਇੱਛਾ ਹੈ,
ਪੂਰਬ ਦਿਸ਼ਾ ਪੁੰਜ ਥਲ ਪਾਵਨ,
ਅਸੀਂ ਪੰਜਾਬ ਨੂੰ ਨਹੀਂ ਵਾਪਸ ਜਾਵਾਂਗੇ, ਬਹੁਤ ਸਾਰੇ ਪਵਿੱਤਰ ਸਥਾਨ ਪੂਰਬ ਦੀ ਦਿਸ਼ਾ ਬਣ ਹਨ, ਗੰਗਾ ਜਮੁਨਾ ਆਦਿਕ,
ਕਰੇ ਅਨੇਕਨ ਮੈਂ ਬਰ ਨਹਾਵਨ,
ਅਨੇਕਾਂ ਤੀਰਥਾਂ ਤੇ ਬਰ ਸ੍ਰੇਸ਼ਟ ਇਸ਼ਨਾਨ ਕਰਾਂਗੇ ਅਸੀਂ,
ਬ੍ਰਹਮਪੁੱਤਰ ਲੋ ਤੀਰਥ ਕਨੇ,
ਬ੍ਰਹਮਪੁੱਤਰ ਤੱਕ ਪਹੁੰਚਾਂਗੇ, ਜਿੱਥੇ ਬੰਗਾਲ ਵਿੱਚ ਸਤਸੰਗੀ ਪਾਕਿਸਤਾਨ ਚ ਆ ਚੁੱਕਿਆ ਢਾਕਾ, ਉੱਥੇ ਤੱਕ ਪਹੁੰਚਣਾ ਹੈ।
ਸਣੇ ਸਣੇ ਕਰ ਹੈ ਸੁਖ ਸਣੇ,
ਹੌਲੀ ਹੌਲੀ ਅਸੀਂ ਸੰਗਤਾਂ ਦੇ ਨਾਲ ਸਹਿਜੇ ਸਹਿਜੇ ਤੀਰਥ ਯਾਤਰਾ ਕਰਾਂਗੇ।
ਜਮਨਾ ਸੁਰਸਰ ਪੁਨ ਪ੍ਰਯਾਗ,
ਜਮਨਾ ਤੇ ਜਾਵਾਂਗੇ, ਫਿਰ ਗੰਗਾ ਦੇ ਨੇੜੇ ਜਾ ਕੇ ਪ੍ਰਯਾਗਰਾਜ ਪਹੁੰਚਾਂਗੇ।
ਆਦ ਗਿਆ ਜਨ ਤੇ ਅਗ ਭਾਗ,
ਗਿਆਦਕ ਵੀ ਜਾਵਾਂਗੇ ਜਿੱਥੋਂ ਪਾਪ ਨਿਵਿਰਤ ਹੁੰਦੇ ਨੇ।
ਸਤਿਗੁਰ ਤੇ ਸੁਨ ਹਰ ਖਾਏ,
ਇਹ ਯਾਤਰਾ ਤੀਰਥ ਯਾਤਰਾ ਮਹਾਰਾਜ ਨੇ ਜੋ ਦੱਸਿਆ ਕਿ ਅਸੀਂ ਕਰਨ ਜਾਣਾ, ਸਾਧੂ ਬੜੇ ਖੁਸ਼ ਹੋਏ,
ਕਹੇ ਸਾਥ ਹਮ ਉੱਤਮ ਪਾਏ,
ਆਪਸ ਜੀ ਕਹਿੰਦੇ ਆ ਤਾਂ ਆਪਾਂ ਨੂੰ ਮੌਜ ਬਣ ਗਈ, ਸਤਿਗੁਰਾਂ ਦੇ ਨਾਲ ਹੀ ਚੱਲੀਏ।
ਨਿਤ ਰਾਵਰ ਕੋ ਦਰਸ਼ਨ ਦਰਸੇ,
ਨਾਲੇ ਮੁੰਜ ਬਗੜ ਦਾ ਸੌਦਾ, ਨਾਲੇ ਗੰਗਾ ਦਾ ਇਸ਼ਨਾਨ, ਨਾਲੇ ਸਤਿਗੁਰਾਂ ਦੇ ਦਰਸ਼ਨ ਹੋਇਆ ਕਰਨਗੇ ਰੋਜ਼, ਨਾਲੇ ਨਵੇਂ ਨਵੇਂ ਤੀਰਥ ਦੇਖਾਂਗੇ।
ਪਾਵਨ ਤੀਰਥ ਬ੍ਰਿੰਦਨ ਪਰਸੈ,
ਸਾਰੇ ਪਵਿੱਤਰ ਤੀਰਥਾਂ ਨੂੰ ਪਰਸਾਂਗੇ ਚੱਲ ਕੇ।
ਦੇਸ਼ ਅਨੇਕਨ ਕੀ ਕਰ ਸੈਲ,
ਅਨੇਕਾਂ ਦੇਸ਼ਾਂ ਦੀ ਸੈਰ ਕਰਾਂਗੇ।
ਰਹਿ ਸਖਾਲੇ ਤੁਮਰੇ ਗੈਲ,
ਮਹਾਰਾਜ ਜੀ ਕਿਰਪਾ ਕਰੋ ਸਾਨੂੰ ਨਾਲ ਲੈ ਚੱਲੋ, ਤੁਹਾਡੇ ਨਾਲ ਅਸੀਂ ਸੁਖਾਲੇ ਰਹਾਂਗੇ।
ਤੀਰਥ ਯਾਤਰਾ ਕੋ ਗੁਰ ਜਾਹੇ,
ਸਤਿਗੁਰੂ ਜੀ ਤੀਰਥ ਯਾਤਰਾ ਨੂੰ ਜਾ ਰਹੇ ਨੇ।
ਵਿਦਿਤ ਭਈ ਸਭ ਸਾਧਨ ਮਾਹੇ,
ਸਾਰਿਆਂ ਸਾਧੂਆਂ ਦੀਆਂ ਮੰਡਣੀਆਂ ਚ ਬਾਤ ਪ੍ਰਗਟ ਹੋ ਗਈ।
ਮੁਦਤ ਹੋਏ ਕਰ ਰਿਹਾ ਕਨੇਰੇ,
ਹਿਰਦੇ ਚ ਬਹੁਤ ਆਨੰਦ ਧਾਰ ਕੇ ਜਿੰਨੇ ਸਾਧੂ ਸੀ,
ਆਣ ਮਿਲੇ ਸਤਿਗੁਰ ਕੇ ਡੇਰੇ,
ਸਤਿਗੁਰਾਂ ਦੇ ਆਪ ਪਾਸ ਆ ਕੇ ਮਿਲੇ ਖਾਲਸਾ ਜੀ।
ਇੱਕ ਦੋ ਦਿਨ ਬੀਤੇ ਇਸ ਪਾਏ,
ਇਸ ਪ੍ਰਕਾਰ ਦਰਸ਼ਨ ਕਰਦੇ ਆ ਜੋੜ ਮੇਲੇ ਤੇ ਇੱਕ ਦੋ ਦਿਨ ਬਤੀਤ ਹੋਏ,
ਸਮਾਂ ਗ੍ਰਹਿਣ ਕੋ ਪਹੁੰਚੋ ਆਏ,
ਆ ਪਹੁੰਚਿਆ ਸਤਸੰਗ ਜੀ ਜਦੋਂ ਸੂਰਜ ਨੂੰ ਗ੍ਰਹਿਣ ਲੱਗਦਾ ਉਹ ਘੜੀ,
ਪਾਵਨ ਜਲ ਵਜੇ ਤਿਸ ਬੇਰੇ,
ਜਦੋਂ ਸਤਸੰਗ ਜੀ ਗ੍ਰਹਿਣ ਦਾ ਲੱਗਿਆ ਉਸ ਵੇਲੇ ਸਮਾਂ ਆਇਆ, ਇਸ਼ਨਾਨ ਦਾ ਸਭ ਨੇ ਕੀਤੇ।
ਦਿਓ ਦਿਜਨ ਕੋ ਦਾਨ ਕਨੇਰੇ,
ਗੁਰੂ ਤੇਗ ਬਹਾਦਰ ਜੀ ਨੇ ਬ੍ਰਾਹਮਣਾਂ ਨੂੰ ਬਹੁਤ ਦਾਨ ਦਿੱਤਾ।
ਜੋ ਜੋ ਦਿਜ ਗੁਰ ਟਿਕ ਜਬ ਆਇਓ,
ਜੋ ਜੋ ਵੀ ਗ੍ਰਹਿਣ ਲੱਗੇ ਦੇ ਸਮੇਂ ਗੁਰੂ ਸਾਹਿਬ ਕੋਲੋਂ ਕੋਈ ਬ੍ਰਾਹਮਣ ਆ ਗਿਆ,
ਪਾਏ ਦਾਨ ਦਰਿੱਦਰ ਗਵਾਇਓ,
ਉਹਨਾਂ ਨੇ ਦਾਨ ਪ੍ਰਾਪਤ ਹੈ ਕਰ ਲਿਆ, ਸਤਿ ਜਨਮਾਂ ਜਨਮਾਂ ਦਲਿੱਦਰ ਗਵਾ ਲਿਆ ਘਰ ਦਾ, ਜਿਹਨੂੰ ਕੇਰਾ ਮਹਾਰਾਜ ਨੇ ਦਾਨ ਦੇਤਾ ਖਾਲਸਾ ਜੀ, ਮੁੜ ਕੇ ਉਹ ਮੰਗਣ ਜੋਗਾ ਨਹੀਂ ਛੱਡਿਆ। ਦਾਨ ਸਾਰੀ ਦੁਨੀਆਂ ਕਰਦੀ, ਬੜੇ ਥਾਂ ਥਾਂ ਤੇ ਦਾਨੀ ਖਵਾਉਂਦੇ, ਕਰਨ ਵਰਗੇ ਦਾਨੀ ਹੋਏ, ਉਹਨਾਂ ਦੇ ਦਾਨ ਕੀਤੇ ਮੁੱਕ ਗਏ ਸਤਸੰਗਤ ਜੀ, ਲੇਕਿਨ ਗੁਰੂ ਦਾ ਦਾਨ ਕੀਤਾ ਖਾਲਸਾ ਜੀ ਮੁੱਕਦਾ ਨਹੀਂ, ਇਹ ਸਿਫਤ ਹੈ, ਟੋਟ ਨਾ ਆਵੇ ਵੱਧਦੋ ਜਾਈ। ਜਿਹਨੂੰ ਜਿਹਨੂੰ ਦਾਨ ਦਿੱਤਾ ਸਤਸੰਗਤ ਜੀ, ਉਹ ਮੁੱਕਿਆ ਨਹੀਂ ਨਾ ਮੁੱਕੇਗਾ। ਆਪਾਂ ਨੂੰ ਮਹਾਰਾਜ ਨੇ ਸਤਸੰਗਤ ਜੀ ਗੁਰਬਾਣੀ ਦਾ ਦਾਨ ਦਿੱਤਾ ਹੈ ਕਿ ਸਤਸੰਗ ਜੀ ਗੁਰਬਾਣੀ ਮੁੱਕ ਜਾਵੇਗੀ, ਆਪਾਂ ਪੜ੍ਹ ਕੇ ਲਾਹਾ ਲੈ ਕੇ ਚਲੇ ਜਾਣਾ, ਜਿਹੜੀਆਂ ਰੂਹਾਂ ਨੇ ਹੋਰ ਜਨਮ ਧਾਰਨੇ ਨੇ ਸਤਸੰਗ ਜੀ, ਉਹਨਾਂ ਵਾਸਤੇ ਫਿਰ ਖਜ਼ਾਨਾ ਉਸੇ ਤਰ੍ਹਾਂ ਭਰਪੂਰ ਹੈ, ਉਹਨਾਂ ਨੂੰ ਵੀ ਸਤਸੰਗ ਜੀ ਗੁਰਬਾਣੀ ਮੁਕਤੀ ਦੇਵੇਗੀ, ਗੁਰਬਾਣੀ ਦੀ ਸ਼ਕਤੀ ਵਧੇਗੀ ਘਟੇਗੀ ਨਹੀਂ।
ਆਸ਼ਕ ਦੇਤ ਮੁਦਤ ਮਨ ਹੋਏ,
ਆਸ਼ੀਰਵਾਦ ਦਿੰਦੇ ਮਹਾਰਾਜ ਜੀ, ਇਹ ਸਾਧੂ ਖੁਸ਼ ਹੁੰਦੇ,
ਕਹਿਤ ਰਹੇ ਕੀਰਤ ਬਰਸੋਏ,
ਸਾਰੇ ਗੁਰੂ ਸਾਹਿਬ ਦੀ ਮਹਿਮਾ ਕਰਦੇ ਪਏ,
ਰਵ ਨਿਰਮਲ ਤੇ ਬਹੁਰ ਸੁਨਾਨੇ,
ਜਦੋਂ ਸਤਸੰਗ ਜੀ ਸੂਰਜ ਉੱਜਲ ਹੋ ਗਿਆ, ਗ੍ਰਹਿਣ ਚੱਕਿਆ ਗਿਆ, ਸਮਾਂ ਲੰਘ ਗਿਆ ਗ੍ਰਹਿਣ ਦਾ, ਸਭ ਨੇ ਇਸ਼ਨਾਨ ਕੀਤੇ।
ਉਤੋ ਜੋ ਪਾਸ ਦੀਨ ਸਭ ਦਾਨੇ,
ਜੋ ਜੋ ਸਤਸੰਗ ਜੀ ਕਿਸੇ ਦੇ ਪਾਸ ਸੀ ਸਭ ਦਾਨ ਦਿੱਤਾ।
ਹੁਣ ਡੇਰੇ ਮੈਂ ਆਣ ਕਸਾਈ,
ਸਤਿਗੁਰੂ ਜੀ ਆਪਣੇ ਸਥਾਨ ਤੇ ਆ ਗਏ।
ਖਾਣ ਪਾਨ ਸਭ ਕੀਨ ਬਣਾਈ,
ਉਸ ਤੋਂ ਬਾਅਦ ਸਤਸੰਗ ਜੀ ਜਦੋਂ ਗ੍ਰਹਿਣ ਲੱਗਿਆ ਉਦੋਂ ਛਕੀ ਦਾ ਨੀ ਨਾ ਕੁਛ, ਕੋਈ ਬਣਾਈ ਦਾ ਨੀ ਹੈ, ਫੇਰ ਲੰਗਰ ਤਿਆਰ ਕਰਕੇ ਛਕਿਆ।
ਨਿਸ਼ਾ ਬਾਸ ਕਰ ਪ੍ਰਾਤ ਬਹੋਰੀ,
ਆਪ ਜੀ ਰਾਤ ਬਸੇ ਇੱਥੇ, ਸਵੇਰ ਹੋਈ ਜਦੋਂ।
ਗਣ ਤੀਰਥ ਮਜੇ ਸਭ ਠੌਰੀ,
ਸਾਰੇ ਜੋਤੀ ਸਰ ਤੀਰਥ ਹੈ ਜਿੱਥੇ ਕ੍ਰਿਸ਼ਨ ਭਗਵਾਨ ਨੇ ਗੀਤਾ ਉਚਾਰਨ ਕੀਤੀ ਹੈ, ਅਰਜਨ ਨੂੰ ਉਪਦੇਸ਼ ਦਿੱਤਾ। ਇਸੇ ਤਰ੍ਹਾਂ ਸਤਸੰਗਤ ਜੀ ਭੀਮ ਆਪਣੇ, ਇਹ ਜਿਹੜਾ ਸਤਸੰਗਤ ਜੀ ਉਹਨਾਂ ਦਾ ਦਾਦਾ ਸੀ ਨਾ ਭੀਸ਼ਮ ਪਿਤਾਮਾ, ਉਹ 6 ਮਹੀਨੇ ਬਾਣਾ ਦੀ ਸੇਜਾ 'ਤੇ ਇੱਥੇ ਹੀ ਪਿਆ ਰਿਹਾ ਹੈ। ਜਿੰਨਾ ਚਿਰ ਉਤਰਾਇਣ ਪੱਖ ਨਹੀਂ ਲੱਗਿਆ ਉਨਾ ਚਿਰ ਸਰੀਰ ਨਹੀਂ ਤਿਆਗਿਆ ਹੈ। ਭਾਵੇਂ ਅਸੀਂ ਸਤਸੰਗਤ ਜੀ ਜਿੰਨੇ 4-4 ਅੱਖਰ ਪੜ੍ਹ ਕੇ ਸਟੇਜਾਂ 'ਤੇ ਬੋਲਣ ਵਾਲੇ ਹਾਂ, ਆਪਣੀ ਅਕਲ ਬਗਾਨੀ ਮਾਇਆ ਸਭ ਨੂੰ ਵੱਡੀ ਵੱਡੀ ਲੱਗਦੀ, ਪਰ ਪਹਿਲੇ ਯੁੱਗਾਂ ਦੇ ਜਿਹੜੇ ਸਤਸੰਗੀ ਲੋਕ ਸੀ ਉਹ ਸੱਤ ਪ੍ਰਤੱਗੀ ਸੀ, ਕਰਨੀਆਂ ਵਾਲੇ ਸੀ। ਉਹਨਾਂ ਦੀ ਸਤਸੰਗਤ ਜੀ ਅੱਜ ਅਸੀਂ ਹਿਸਟਰੀ ਪੜ੍ਹ ਕੇ ਅਸੀਂ ਦੰਗ ਜੇ ਹੋ ਜਾਂਦੇ ਵੀ ਤਾਂ ਝੂਠੀਆਂ ਹੀ ਲਿਖੀਆਂ, ਹਾਰ ਕੇ ਸਾਡੇ ਕੋਲੋਂ ਹੋਰ ਨਹੀਂ ਗਿੱਦੜ ਵਾਂਗੂ ਕਿਹਾ ਜਾਂਦਾ। ਜਿਵੇਂ ਗਿੱਦੜ ਦਾਖਾਂ ਨੂੰ ਕਹਿੰਦੇ ਅਸੀਂ ਨਾ ਕੌੜੀਆਂ, ਅਸੀਂ ਕਹਿੰਦੇ ਮਥਿਹਾਸ ਹੈ ਜੀ ਇਹ, ਇੱਕ ਸਾਡੇ ਕੋਲ ਅੱਖਰ ਰੱਖਿਆ ਗਿਆ। ਸੋ ਸਤਸੰਗਤ ਜੀ ਸਾਨੂੰ ਭਰੋਸਾ ਨਹੀਂ ਆਉਂਦਾ, ਹਾਲਾਂਕਿ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ। ਗੁਰਬਾਣੀ ਤੋਂ ਵੀ ਕਈ ਵਾਰੀ ਅਸੀਂ ਮੁਨਕਰ ਹੋ ਜਾਂਦੇ ਹਾਂ, ਉਹ ਕਿਉਂ ਮੁਨਕਰ ਹੋ ਜਾਂਦੇ ਹਾਂ? ਗੁਰਬਾਣੀ ਨੂੰ ਸਤਸੰਗਤ ਜੀ ਅਸੀਂ ਨੇੜੇ ਹੋ ਕੇ ਪੜ੍ਹਿਆ ਨਹੀਂ ਹੁੰਦਾ, ਪ੍ਰਚਾਰਕ ਵੀ ਬਣ ਜਾਂਦੇ, ਕਥਾ ਵੀ ਬੜੀ ਸੋਹਣੀ ਕਹਾਉਂਦੀ ਕਰਨੀ, ਸਭ ਕੁਝ ਕਰ ਲੈਂਦੇ, ਲੇਕਿਨ ਗੁਰਬਾਣੀ ਨਾ ਬਹੁਤੀ ਕੰਠ ਕਰਨੀ ਨਾ ਗੁਰੂ ਸਾਹਿਬ ਦੇ ਸਤਸੰਗ ਜੀ ਨੇੜੇ ਇੰਨਾ ਹੋਣਾ ਚਾਹੀਏ ਜਿਵੇਂ ਆਪਾਂ ਆਪਣੇ ਪਿਆਰੇ ਤੋਂ ਰਾਤ ਦਿਨ ਵਿਲੇ ਤੋਂ ਬਿਨਾਂ ਨਹੀਂ ਸੁਣਨਾ ਸਰਦਾ ਹੈ। ਇੰਨਾ ਸਤਸੰਗੀ ਗੁਰਸਿੱਖ ਨੂੰ ਗੁਰਬਾਣੀ ਦੇ ਨੇੜੇ ਹੋਣਾ ਚਾਹੀਏ, ਫਿਰ ਗੁਰਬਾਣੀ ਹਿਰਦੇ 'ਚ ਵੱਸਦੀ। ਜਦੋਂ ਗੁਰਬਾਣੀ ਹਿਰਦੇ 'ਚ ਵੱਸ ਜੇ ਫਿਰ ਸਤਸੰਗ ਜੀ ਭਰਮ ਕਿੱਥੇ, ਫਿਰ ਸ਼ੰਕਾ ਕਿੱਥੇ, ਫਿਰ ਉੱਤਰ ਪ੍ਰਸ਼ਨ ਕਰਨ ਦੀ ਗੁੰਜਾਇਸ਼ ਨਹੀਂ ਰਹਿੰਦੀ ਹੈ। ਦੂਸਰੇ ਧਾਰਮਿਕ ਪੱਖ ਦੇ ਅੰਦਰ ਦੁਨੀਆਂ ਦੇ ਉੱਤੇ ਇਤਿਹਾਸ ਬੜੇ ਬਣੇ ਹੋਏ ਬਾਹਰਲੇ, ਵੱਡੇ ਵੱਡੇ ਰਾਜਿਆਂ ਦੀਆਂ ਹਿਸਟਰੀਆਂ, ਪਰ ਸਤਸੰਗਤ ਜੀ ਧਾਰਮਿਕ ਲੈਣ ਦੇ ਅੰਦਰ ਅਵਤਾਰਾਂ ਦੇ ਜਿਹੜੇ ਸਤਸੰਗਤ ਜੀ ਕਥਾ ਜਾਂ ਹਿਸਟਰੀਆਂ ਨੇ, ਇਹ ਸਨਾ ਸੰਮਤਾਂ ਦੇ ਨਾਲ ਸੰਬੰਧਿਤ ਨਾ ਕਰ ਲੈਣੇ। ਇਹ ਕਿਤੇ ਮਾਇਆ ਦੇ ਦਾਇਰੇ 'ਚ ਜਿੰਨੇ ਲੋਕ ਨੇ ਉਹਨਾਂ ਵਾਸਤੇ ਸਨ ਸੰਮਤ ਸਭ ਠੀਕ ਨੇ, ਮਾਇਆ ਨੂੰ ਜਿਹੜਾ ਆਪ ਰਚਣ ਵਾਲਾ ਵਾਹਿਗੁਰੂ ਹੈ ਉਹ ਸੰਮਤ ਦੇ ਅਧੀਨ ਨਹੀਂ ਹੁੰਦਾ ਖਾਲਸਾ ਜੀ। ਉਹ ਤਾਂ ਜਿਵੇਂ ਘੜੀ ਦੀਆਂ ਸੂਈਆਂ ਦੇਖਦੇ ਹੈ, ਇੱਕ ਵਿਚਾਰੀ 1 ਮਿੰਟ 'ਚ ਚੱਕਰ ਕੱਢ ਜਾਂਦੀ ਹੈ, ਇੱਕ ਸਤਸੰਗ ਜੀ ਘੰਟੇ 'ਚ ਚੱਕਰ ਕੱਢਦੀ ਹੈ, ਇੱਕ ਸਤਸੰਗ ਜੀ ਇੰਨੀ ਸਲੋਅ ਚੱਲਦੀ ਹੈ, ਇੱਕ ਇੰਨੀ ਤੇਜ਼ ਚੱਲਦੀ ਹੈ, 1 ਮਿੰਟ ਵਿੱਚ ਹੀ ਚੱਕਰ ਕੱਢ ਜਾਂਦੀ ਹੈ ਸਕਿੰਟਾਂ ਵਾਲੀ। ਐ ਸੂਈਆਂ ਭਰਾ ਭਵਾ ਦਿੰਦੇ ਨੇ ਸਤਸੰਗ ਜੀ ਕਾਲ ਦੀਆਂ, ਇੱਕ ਪਾਸੇ ਕਿੰਨਾ ਸਮਾਂ ਲੰਘਾ ਦਿੰਦੇ ਨੇ, ਇੱਕ ਪਾਸੇ ਥੋੜ੍ਹਾ ਜਿਹਾ ਹੀ ਲੰਘਦਾ ਹੈ। ਤੇਰੇ ਸੱਚ ਸੰਪਤ ਸਭ ਤੀਰਥ ਆ, ਤੇਰਾ ਸੱਚ ਨਾਮ ਪਰਮੇਸ਼ਰ ਆ। ਮਾਇਆ ਦਿਖਾਈ ਸਤਸੰਗ ਜੀ ਕ੍ਰਿਸ਼ਨ ਨੇ ਨਾਰਦ ਨੂੰ, ਕਹਿਣ ਲੱਗਾ ਮਾਇਆ ਤਾਂ ਦਿਖਾਓ ਜੀ। ਕਹਿੰਦੇ ਕੀ ਦੇਖਣੀ ਆ ਨਾਰਦ ਰਹਿਣ ਦੇ? ਕਹਿੰਦਾ ਨਾ ਜੀ, ਮਾਇਆ ਦਿਖਾਓ। ਉਸ ਵੇਲੇ ਸਤਸੰਗਤ ਜੀ ਦਾਤਣ ਕਰਦਾ ਸੀ ਕ੍ਰਿਸ਼ਨ ਭਗਵਾਨ ਜਮੁਨਾ ਦੇ ਕਿਨਾਰੇ ਖੜਾ, ਜਿਉਂ ਮੱਛ ਨਿਕਲਿਆ ਨਾ ਇੱਕ ਜਮੁਨਾ ਚੋਂ, ਨਾਰਦ ਨੂੰ ਸਤਸੰਗ ਨਿਗਲ ਲਿਆ, ਦੂਸਰੇ ਕਿਨਾਰੇ ਜਾ ਕੇ ਉਗੜਛ ਦਿੱਤਾ। ਨਾਰਦ ਦੇਖਦਾ ਮੈਂ ਤਾਂ ਜੁਆ ਬਾਸਤਾ ਵਾਲੀ ਲੜਕੀ ਹੈ, ਉਹ ਜਿਹੜੀ ਪਿਛਲੀ ਵਾਰ ਸੀ ਸੁਪਨੇ ਵਾਂਗ ਵੀ ਰਹੇਗੀ। ਜਦ ਨੂੰ ਰਾਜਾ ਸਤਸੰਗ ਜੀ ਸ਼ਿਕਾਰ ਖੇਡਦਾ ਆਇਆ ਕੋਈ, ਉਹਨੇ ਸੁੰਦਰ ਰੂਪ ਦੇਖ ਕਰਕੇ ਇਹਨੂੰ ਵਰ ਲਿਆ। 60 ਲੜਕੇ 12 ਲੜਕੀਆਂ ਹੋਈਆਂ ਇਹਦੀ ਕੁੱਖ ਤੋਂ। ਹੁਣ ਅੱਜ ਤਾਂ ਜੇ 60 ਲੜਕੇ ਕਹਾਂਗੇ ਸਤਸੰਗ ਜੀ ਨੇ ਕਹਿਣਾ ਮਿਥਿਹਾਸ ਹੀ ਹੈ, ਪਰ ਭਗਵਾਨ ਦੀ ਕਲਾ ਸਤਸੰਗ ਜੀ ਜੋ ਮਰਜ਼ੀ ਕਰ ਦੇਵੇ। ਉਸ ਵੇਲੇ ਦੁਬਾਰਾ ਫਿਰ ਸਤਸੰਗ ਜੀ ਨਹਾਉਣ ਆਇਆ ਇਹਦੇ 'ਤੇ, ਜਮੁਨਾ 'ਤੇ ਆਈ ਇਸਤਰੀ ਦੇ ਰੂਪ ਵਿੱਚ ਨਾਰਦ, ਫਿਰ ਉਸਨੇ ਨਿਗਲ ਲਿਆ ਮੱਛ ਨੇ ਦੂਜੇ ਪਾਸੇ, ਫਿਰ ਗੁੜਛਦਾ। ਕ੍ਰਿਸ਼ਨ ਹਲੇ ਦਾਤਣ ਹੀ ਕਰਦਾ ਸੀ ਇੰਨਾ ਚਿਰ 'ਚ ਦੇਖ ਲਓ, ਉਹਦੀ ਸੂਈ ਹਲੇ ਥੋੜ੍ਹੀ ਥੋੜ੍ਹੀ ਹੌਲੀ ਹੌਲੀ ਚੱਲਦੀ ਸੀ ਸਮੇਂ ਦੀ। ਜਦੋਂ ਗੜਛੇ ਉੱਧਰ ਗੜਛਿਆ ਕ੍ਰਿਸ਼ਨ, ਕਹਿੰਦਾ ਆਓ ਨਾਰਦ ਜੀ। ਰੋਣ ਲੱਗ ਗਿਆ, ਕਹਿੰਦਾ ਮੈਂ ਤਾਂ ਰਾਜੇ ਦੀ ਰਾਣੀ ਹਾਂ ਜੀ, ਮੈਂ ਤਾਂ ਨਾਰਦ ਨਹੀਂ, ਕਹਿੰਦੇ ਹੈ ਨਾਰਦ ਹੈ ਮੰਨੇ ਨਾ ਮਾਰੀ ਚਪੇਟ ਵੱਟ ਕੇ ਸਤਸੰਗ ਜੀ ਜਿਵੇਂ ਸੁੱਤੇ ਪਏ ਨੂੰ ਜਗਾ ਦੇਈਦਾ, ਸੁਪਨਾ ਖਤਮ ਹੋ ਜਾਂਦਾ, ਫਿਰ ਆਹ ਠਾਠ ਸੰਸਾਰ ਦਾ ਦਿਸ ਪੈਂਦਾ। ਉਸੇ ਵੇਲੇ ਕਹਿੰਦਾ ਓਹੋ ਮੈਂ ਤਾਂ ਨਾਰਦ ਹੈ। ਉਹ ਜਿਹੜੇ ਸਤਸੰਗ ਜੀ ਰਾਣੀ ਦੇ ਰੂਪ ਵਿੱਚ ਰਿਹਾ, ਲੜਕੇ ਲੜਕੀਆਂ ਦੇਖੇ, ਉਹ ਸੁਪਨਾ ਹੀ ਰਹਿ ਗਿਆ ਉਹਦਾ। ਕਹਿੰਦਾ ਜੀ ਮੈਨੂੰ ਤਾਂ ਉਹਨਾਂ ਦਾ ਮੋਹ ਆਉਂਦਾ, ਰੋਣ ਲੱਗ ਗਿਆ। ਕਹਿਣ ਲੱਗੇ ਤੂੰ ਨਾਰਦ ਹੈ? ਕਹਿੰਦਾ ਸੀ ਮਾਇਆ ਦਿਖਾਓ, ਘਟਣਾ ਘਟਣ ਪਟੀਸੀ ਮਾਇਆ, ਮਾਇਆ ਜਿਹੜੀ ਨਾ ਘਟਣ ਵਾਲੀਆਂ ਚੀਜ਼ਾਂ ਨੂੰ ਘਟਾ ਦਿੰਦੀ ਹੈ, ਜਿਹੜੀਆਂ ਘਟਣ ਵਾਲੀਆਂ ਨੂੰ ਅਚਲ ਕਰ ਦਿੰਦੀ ਹੈ। ਨਾ ਸੱਤ ਹੈ ਨਾ ਸੱਤ ਹੈ ਨਾ ਸੱਤ ਸੱਤ ਉਵੇ ਹੈ, ਨਾ ਭਿੰਨ ਹੈ ਨਾ ਭਿੰਨ ਹੈ ਨਾ ਭਿੰਨ ਹੈ ਭਿੰਨ ਉਵੇ ਹੈ, ਨਾ ਸਵੈਬ ਹੈ ਨਾ ਨਿਰਵੈਬ ਹੈ ਨਾ ਨਿਰਵੈਬ ਸਵੈਬ ਉਵੇ ਹੈ, ਅਨਰਵਚਨੀ ਮਾਇਆ ਹੈ। ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ, ਇਹ ਛੜ ਰੂਪ ਹੈ, ਸਭ ਕੁਛ ਕਰ ਸਕਦੀ ਹੈ, ਭਗਵਾਨ ਦੀ ਮਾਇਆ 'ਚ ਬੜੀ ਸ਼ਕਤੀ ਹੈ। ਸੋ ਜਿਹੜੀ ਸਤਸੰਗ ਦੀ ਮਾਇਆ ਇਤਨੀ ਵੱਡੀ ਹੈ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਕੁਦਰਤ ਮਾਇਆ ਦਾ ਕੌਣ ਵਿਚਾਰ ਕਰ ਸਕਦਾ ਹੈ? ਇੱਕ ਵਾਰ ਇੱਕ ਰੋਮ ਵੀ ਸਤਸੰਗ ਜੀ ਵਾਲ ਵੀ ਮਾਇਆ ਦਾ ਕਥਨ ਨਹੀਂ ਹੋ ਸਕਦਾ। ਇਹੋ ਜਿਹੇ ਸਤਸੰਗ ਜੀ ਵਾਹਿਗੁਰੂ ਨੇ ਇਹ ਜਿਹੜੀ ਮਾਇਆ ਸੱਤਾ ਸਫੁਰਤੀ ਦੇ ਕਰਕੇ ਕੌਤਕ ਕਰਨ ਵਾਸਤੇ ਰਚੀ ਹੋਈ ਹੈ, ਵਾਹਿਗੁਰੂ 'ਚ ਸ਼ਕਤੀ ਕਿੰਨੀ ਕੁ ਹੋਵੇਗੀ? ਇਹੋ ਜਿਹੇ ਪਰਮੇਸ਼ਰ ਨੇ ਸਤਸੰਗ ਜੀ ਅਵਤਾਰ ਧਾਰ ਕੇ ਕੌਤਕ ਕੀਤੇ, ਅਸੀਂ ਉਹਨਾਂ ਨੂੰ ਸਨਾ ਸੰਬਤਾਂ ਦੇ ਅਧੀਰ ਲਿਆਉਂਦੇ ਹਾਂ। ਇਸ ਕਰਕੇ ਗੁਰਸਿੱਖੋ, ਕਥਾ ਸੁਣਨੀ ਪੜ੍ਹਨੀ ਆਪਣਾ ਪ੍ਰਯੋਜਨ ਇਹ ਹੈ, ਆਪਣੇ ਇਸ਼ਟ ਵੱਲ ਧਿਆਨ ਲਾ ਕੇ ਰੱਖਣਾ, ਗੁਣਾਂ ਨੂੰ ਸਤਸੰਗ ਜੀ ਗ੍ਰਹਿਣ ਕਰੀ ਜਾਣਾ। ਜਿਉਂ ਜਿਉਂ ਕਥਾ 'ਚ ਕੋਈ ਸਤਸੰਗ ਜੀ ਪਾਪੀ ਆਉਂਦੇ, ਔਗਣਾਂ ਦੇ ਭਰੇ ਆਉਂਦੇ, ਉਹਨਾਂ ਦੇ ਵਿੱਚ ਜਿਵੇਂ ਔਗਣ ਨੇ, ਆਪਣੇ ਵਿੱਚ ਵੀ ਆਪਾਂ ਤਿਆਗਣਾ ਕਿ ਉਹਨਾਂ ਔਗਣਾਂ ਨੂੰ, ਕਿ ਗੁਰੂ ਸਾਹਿਬ ਉਪਦੇਸ਼ ਉਹਨਾਂ ਨੂੰ ਦੇ ਰਹੇ ਨੇ, ਉਹਨਾਂ ਔਗਣਾਂ ਦਾ ਗਿਆਨ ਪ੍ਰਾਪਤ ਕਰਕੇ ਉਹਨਾਂ ਦਾ ਤਿਆਗ ਕਰਨਾ, ਜੋ ਗੁਣ ਸਿੱਖਾਂ 'ਚ ਹੁੰਦੇ ਕਥਾ ਦੁਆਰਾ ਉਹਨਾਂ ਨੂੰ ਸਤਸੰਗ ਜੀ ਸਹਿਜੇ ਸਹਿਜੇ ਮਨ 'ਚ ਵਿਚਾਰ ਕੇ ਹਿਰਦੇ 'ਚ ਧਾਰਨ ਕਰਨ ਦੀ ਸਤਸੰਗ ਦੀ ਕੋਸ਼ਿਸ਼ ਕਰਨੀ, ਇਹ ਕਥਾ ਸੁਣਦੇ ਪਰਮ ਪ੍ਰਯੋਜਨ ਹਨ। ਰੰਗ ਲਾਗਤ 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 ਹੈ, ਭਰਮ ਭਾਗਤ 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 ਹੈ। ਰੰਗ ਲੱਗਦਾ ਲੱਗਦਾ ਲੱਗ ਜਾਂਦਾ, ਇੱਕ ਦਿਨ ਨਹੀਂ ਲੱਗਿਆ ਕਰਦਾ, ਭਰਮ ਭਜਦਾ ਭਜਦਾ ਭੱਜ ਜਾਂਦਾ ਹੈ। ਜਦੋਂ ਭ੍ਰਮਤੀ ਚੱਕੀ ਗਈ, ਪ੍ਰਕਾਸ਼ ਹੋ ਗਿਆ ਸਤਸੰਗ ਜੀ, ਉਸ ਵੇਲੇ ਫਿਰ ਸਾਰੇ ਬ੍ਰਹਮ ਦੀਸਾ ਬ੍ਰਹਮ ਸੁਣੀਆਂ, ਏਕ ਏਕ ਵਿਖਾਣੀਆਂ, ਆਤਮ ਪਸਾਰਾ ਕਰਨ ਹਾਰਾ ਤਿਸ ਬਿਨਾਂ ਨਹੀਂ ਜਾਣੀ, ਇਹ ਵਸਤਾ ਤੇ ਸਤਸੰਗ ਜੀ ਇਹ ਕਥਾ ਪਹੁੰਚਾ ਦਿੰਦੀ ਹੈ। ਸੁਪ੍ਰੇਮੀ ਜਨੋ, ਆਪ ਜੀ ਇਹ ਤੀਰਥ ਯਾਤਰਾ ਕਰਕੇ ਇਥੋਂ ਸਤਸੰਗ ਜੀ ਚੱਲਣਗੇ।
ਇੱਕ ਦੋ ਦਿਨ ਬਸ ਬਹੁਤ ਬਤਾਏ,
ਆਪ ਜੀ ਨੇ ਸਤਸੰਗ ਜੀ ਇੱਕ ਦੋ ਦਿਨ ਇੱਥੇ ਹੋਰ ਬਤੀਤ ਕੀਤੇ। ਇਹ ਪਹਿਲੀ ਪਿਛਲੀ ਪੰਕਤੀ ਕੀ ਸੀ?
ਗਨ ਤੀਰਥ ਮਜੇ ਸਭ ਠੋਰੀ,
ਸਾਰੇ ਤੀਰਥਾਂ ਤੇ ਇਸ਼ਨਾਨ ਕੀਤਾ, ਜਿੱਥੇ ਭੀਸ਼ਮ ਪਿਤਾਮਾ ਨੇ ਸਤਸੰਗ ਜੀ 6 ਮਹੀਨੇ ਸੇਜਾ ਤੇ ਪਿਆ ਰਿਹਾ। ਦੇਖ ਲਓ ਜਦੋਂ ਉਤਰਾਇਣ ਪੱਖ ਲੱਗਿਆ ਨਾ, ਉਦੋਂ ਸਰੀਰ ਤਿਆਗਿਆ। ਇੱਥੇ ਇਹ ਨਹੀਂ ਸਮਝਣਾ ਸਿੱਖ ਮਤ ਔਰ ਹੈ ਤੇ ਹਿੰਦੂ ਮਤ ਹੋਰ ਹੈ ਜੀ, ਇੱਥੇ ਇਸ ਘਰ 'ਚ ਵਿਤਕਰਾ ਨਹੀਂ। ਪਰਲੋਕ ਦਾ ਮਾਰਗ ਸਭ ਵਾਸਤੇ ਹੈ, ਕੋਈ ਵੀ ਧਰਮ ਵਿੱਚ ਕੋਈ ਸਤਸੰਗ ਜੀ ਵਿਅਕਤੀ ਹੈ। 6 ਮਹੀਨੇ ਉਤਰਾਇਣ ਪੱਖ ਹੈ, 6 ਮਹੀਨੇ ਦਖਨੈਣ ਪੱਖ ਹੈ। ਜੇ ਪੈਂਡੇ ਮਾਂ ਅੰਧ ਗੁਵਾਰਾ, ਫਰਕਾ ਨਾਮ ਸੰਗ ਉਜਿਆਰਾ। ਪਰਲੋਕ ਦੇ ਮਾਰਗ ਵਿੱਚ ਹਨੇਰਾ ਹੈ, ਉਹ 6 ਮਹੀਨੇ ਰਹਿੰਦਾ ਖਾਲਸਾ ਜੀ। 9 ਪੋਹ ਤੋਂ 9 ਹਾੜ ਤੱਕ ਸਤਸੰਗ ਜੀ ਚਾਨਣ ਪੱਖ ਮੰਨਿਆ, 9 ਹਾੜ ਤੋਂ 9 ਪੋਹ ਤੱਕ ਸਤਸੰਗ ਜੀ ਹਨੇਰ ਪੱਖ ਮੰਨਿਆ। ਜਿਵੇਂ ਸੁਦੀ ਬਦੀ ਪੱਖਾਂ 15-15 ਦਿਨਾਂ ਦੀ ਆਪਾਂ ਚੰਦਰਮਾ ਨੂੰ ਦੇਖਦੇ, ਉਹਨੂੰ ਕਹਿੰਦੇ ਆ ਉਤਰਾਇਣ ਤੇ ਦਖਨਾਇਣ। 9 ਪੋਹ ਤੋਂ ਸਤਸੰਗ ਜੀ 9 ਹਾੜ ਤੱਕ ਚੜ੍ਹਾਈ ਕਰਨਾ ਚੰਗਾ ਹੈ, ਪਰਲੋਕ ਦੇ ਰਸਤੇ ਚਾਨਣ ਹੁੰਦਾ ਕਹਿੰਦੇ। ਹੁਣ ਉਸ ਚਾਨਣ ਦੀ ਲੋੜ ਕਿਹਨੂੰ ਹੈ? ਜਿਹਨੇ ਉਸ ਰਸਤੇ ਜਾਣਾ, ਜਿਹਨੇ ਉਸ ਰਸਤੇ ਨਹੀਂ ਜਾਣਾ, ਉਹਨੂੰ ਤਾਂ ਚਾਹੇ ਹੈਗਾ ਚਾਹੇ ਨਹੀਂ ਹੈ, ਤਾਂ ਇੱਕੋ ਹੀ ਗੱਲ ਹੈ। ਇਸ ਕਰਕੇ ਜਿਹੜਾ ਤਾਂ ਭਾਈ ਗੁਰਸਿੱਖ ਬ੍ਰਹਮ ਗਿਆਨੀ ਹੈ, ਉਹ ਤਾਂ ਨਾ ਕਿ ਆਏਵੋ ਨਾ ਕਿ ਜਾਵੇ, ਰਾਮ ਕੀ ਦੁਹਾਈ, ਉਹਨੇ ਤਾਂ ਜਾਣਾ ਨਹੀਂ। ਉਹ ਤਾਂ ਬ੍ਰਹਮ ਪਰਮੇਸ਼ਰ ਵਿਆਪਕ ਹੈ ਸਾਰੇ, ਆ ਦੇਹ ਆ ਜਿਹੜੀ ਮਿੱਟੀ 'ਚ ਮਿਲ ਜਾਣੀ ਹੈ, ਤੱਤਾਂ 'ਚ ਤੱਤ ਮਿਲ ਜਾਣੇ ਨੇ, ਪਾਣੀ ਦੀ ਅੰਸ 'ਚ ਪਾਣੀ 'ਚ ਮਿਲ ਜਾਣੀ ਹੈ, ਹਵਾ ਦੀ ਹਵਾ 'ਚ, ਆਕਾਸ਼ ਦੀ ਆਕਾਸ਼ 'ਚ, ਅਗਨੀ ਦੀ ਅਗਨੀ 'ਚ, ਮਿੱਟੀ ਦੀ ਮਿੱਟੇ ਹੱਡ ਮਿੱਟੀ ਮਿਲ ਜਾਣੇ ਨੇ। ਇਸੇ ਤਰ੍ਹਾਂ ਸੂਖਮ ਦੇਹ ਆ ਜਿਹੜੀ, ਜਿਵੇਂ ਆਹ ਛੱਡ ਦਿੱਤੀ, ਉਹ ਸੂਖਮ ਦੇਹ ਵੀ ਬ੍ਰਹਮ ਬੇਤਾ ਛੱਡ ਦਿੰਦਾ। ਉਹ 17 ਤੱਤਾਂ ਦੀ ਹੈ। ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਇਸੇ ਤਰ੍ਹਾਂ ਸਤਸੰਗਤ ਜੀ ਪੰਜੇ ਪ੍ਰਾਣ, ਅਪਾਨ ਬਿਆਨ ਉਦਿਆਨ ਸਮਾਨ ਆਦਿਕ, ਮਨ ਤੇ ਬੁੱਧ। ਇਹ ਵੀ ਸਤਸੰਗ ਜੀ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜਾਂ ਸੂਖਮ ਤੱਤਾਂ ਤੋਂ ਬਣੀ ਹੋਈ ਹੈ। ਇਹ ਵੀ ਇੱਥੇ ਹੀ ਤੱਤਾਂ 'ਚ ਤੱਤ ਮਿਲ ਜਾਂਦੇ ਨੇ, ਸੂਖਮ ਤੱਤ ਵੀ। ਬਾਕੀ ਸਤਸੰਗ ਜੀ ਰਹਿ ਗਿਆ ਅਗਿਆਨ। ਅਗਿਆਨ ਉਹਨੇ ਪਹਿਲਾਂ ਹੀ ਗੁਰੂ ਸਾਹਿਬ ਤੋਂ ਗਿਆਨ ਪ੍ਰਾਪਤ ਕਰਕੇ ਚੱਕ ਦਿੱਤਾ ਹੋਇਆ। ਉਦੋਂ ਅੱਗੇ ਸਤਸੰਗ ਜੀ ਆਪਣਾ ਆਤਮ ਸਰੂਪ ਹੈ। ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਵਾਸ ਦੇਵਸ ਜੇ ਕੋ ਜਾਣ ਸੇਵ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ। ਆਤਮਾ ਪਰਮਾਤਮਾ ਇੱਕ ਸਰੂਪ ਹੈ। ਜੇ ਘੜਾ ਭੰਨ ਦਈਏ, ਘੜੇ ਵਾਲਾ ਆਕਾਸ਼ ਸਤਸੰਗ ਜੀ ਇਸੇ ਆਕਾਸ਼ 'ਚ ਹੀ ਮਿਲ ਜਾਏਗਾ, ਕਿਤੇ ਜਾਵੇਗਾ ਤਾਂ ਨਹੀਂ। ਆਤਮ ਸਰੂਪ ਬ੍ਰਹਮ ਵਿੱਚ ਲੀਨ ਹੋ ਜਾਂਦਾ। ਬ੍ਰਹਮ ਬੇਤੇ ਦਾ ਆਉਣਾ ਜਾਣਾ ਨਹੀਂ ਹੈ। ਉਹ ਜਦੋਂ ਮਰਜ਼ੀ ਵੀ ਚੜ੍ਹਾਈ ਕਰ ਜੇ, ਭਾਵੇਂ ਅਡਾਟ ਪਾਉਂਦਾ ਚੜ੍ਹਾਈ ਕਰ ਜੇ, ਕਿਵੇਂ ਕਰਜੇ ਸਤਸੰਗ ਜੀ, ਉਹਨੂੰ ਕਿਸੇ ਚੰਗੇ ਥਾਂ ਦੀ ਵੀ ਲੋੜ ਨਹੀਂ। ਭਾਵੇਂ ਤੀਰਥ ਹੋਵੇ, ਭਾਵੇਂ ਨਿਖਿੱਧ ਜਗ੍ਹਾ ਹੋਵੇ, ਉਹ ਜਿੱਥੇ ਸਰੀਰ ਤਿਆਗ ਦੇਵੇਗਾ ਉੱਥੇ ਹੀ ਮੁਕਤ ਹੈ। ਹੁਣ ਸਤਸੰਗ ਜੀ ਉਹ ਅਵਸਥਾ ਆਪਣੀ ਸਾਰਿਆਂ ਦੀ ਤਾਂ ਹੈ ਨਹੀਂ, ਬ੍ਰਹਮ ਗਿਆਨੀ ਤਾਂ ਆਪਾਂ ਸਾਰੇ ਨਹੀਂ ਹਾਂ। ਜੇ ਖਾਲਸਾ ਇਸ ਅਵਸਥਾ ਵਾਲਾ ਹੈ ਤਾਂ ਉਹ ਕਹਿ ਸਕਦਾ ਵੀ ਮੈਨੂੰ ਕੋਈ ਲੋੜ ਨਹੀਂ। ਲੇਕਿਨ ਜਿੰਨਾ ਚਿਰ ਬ੍ਰਹਮ ਗਿਆਨ ਨਹੀਂ, ਉਹਨਾਂ ਚਿਰ ਪਾਪੀਆਂ ਨੂੰ ਵੀ ਪੁੰਨੀਆਂ ਨੂੰ ਵੀ ਜਾਣਾ ਹੀ ਪਵੇਗਾ ਪਰਲੋਕ ਦੇ ਰਸਤੇ। ਭਾਵੇਂ ਕਿਸੇ, ਚਾਹੇ ਮੁਸਲਮਾਨਾਂ ਦੇ ਘਰ ਜੰਮਿਆ, ਚਾਹੇ ਹਿੰਦੂਆਂ ਦੇ ਜੰਮਿਆ, ਚਾਹੇ ਸਿੱਖਾਂ ਦੇ ਜੰਮਿਆ, ਇਹ ਨਿਆਂ ਹੈ। ਉਸ ਵੇਲੇ ਜੇ ਰਸਤੇ ਜਾਵਾਂਗੇ ਤਾਂ ਭਾਈ ਉੱਥੇ ਰਸਤੇ ਵਿੱਚ ਚਾਨਣ ਹਨੇਰੇ ਦੀ ਵੀ ਲੋੜ ਹੈ। ਇਸ ਕਰਕੇ ਖਾਲਸਾ ਜੀ ਭੀਸ਼ਮ ਪਿਤਾਮਾ ਨੇ ਜਿਸ ਵੇਲੇ ਫੱਟੜ ਹੋ ਗਿਆ, ਉਸ ਵੇਲੇ ਦਖਨੈਣ ਪੱਖ ਲੱਗ ਗਿਆ। ਕ੍ਰਿਸ਼ਨ ਭਗਵਾਨ ਨੂੰ ਕਹਿੰਦਾ, ਭਗਵਾਨ ਜੀ ਹਨੇਰ ਹੋਵੇਗਾ ਪਰਲੋਕ ਦੇ ਮਾਰਗ ਮੈਂ ਨਹੀਂ ਜਾਣਾ, ਜਦ ਪੱਖ ਬਦਲੇਗਾ ਉਦੋਂ ਸਰੀਰ ਤਿਆਗਾਂਗਾ। 6 ਮਹੀਨੇ ਉਸ ਵੇਲੇ ਸਤਸੰਗ ਜੀ ਪੁੱਛਦੇ ਨੇ, ਭਗਵਾਨ ਕਿੱਥੇ ਪਵੇਗਾ? ਕਹਿੰਦਾ, ਸੂਰਮੇ ਕਿੱਥੇ ਪੈਂਦੇ ਹੁੰਦੇ ਨੇ? ਜੰਗ ਭੂਮਿਕਾ 'ਚ ਹੀ ਪੈਂਦੇ ਹੁੰਦੇ ਨੇ। ਸੇਜਾ, ਸੇਜਾ ਕਹਿੰਦੇ ਫਿਰ ਸ਼ਸਤਰਾਂ ਦੀ ਸੇਜਾ ਹੁੰਦੀ ਹੈ, ਤੀਰਾਂ ਦੀ ਸੇਜਾ ਬਣਾ ਕੇ ਸਤਸੰਗ ਜੀ ਆਪਣੇ ਦਾਦਿਆਂ ਦੇ ਥੋਂ ਲੱਗਦਾ ਸੀ ਅਰਜਨ ਨੇ, ਤੀਰਾਂ ਦੀ ਸੇਜਾ 'ਤੇ ਪਾ ਦਿੱਤਾ। ਕਹਿੰਦੇ, ਸਰਾਣਾ ਕਾਹਦਾ ਦੇਵਾਂ? ਕਹਿੰਦਾ, ਗਿੱਚੀ 'ਚ ਤੀਰ ਮਾਰ ਕੇ ਤੀਰ ਗੱਡ ਦੇ। ਕਹਿੰਦਾ, ਇਹੋ ਜਿਹੇ ਸੂਰਮੇ ਸਤਸੰਗ ਜੀ ਜਿਹੜੇ ਹੋਏ, ਚਿੰਤਨ ਕਰਦਾ ਰਿਹਾ 6 ਮਹੀਨੇ, ਸਤਸੰਗ ਜੀ ਪਰਮੇਸ਼ਰ ਦਾ ਧਿਆਨ ਧਾਰਿਆ, ਸੇ ਇਹੋ ਜਿਹੇ ਪਾਵਨ ਤੀਰਥ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਹੁੰਚੇ ਹਨ। ਗੁਰੂ ਨਾਨਕ ਦੇਵ ਜੀ ਨੇ ਸਤਸੰਗ ਜੀ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣਾ। ਇਹ ਸਤਸੰਗ ਜੀ ਸ਼ਬਦ ਦੁਆਰਾ ਸਾਰੇ ਨਾਨੂ ਪੰਡਿਤ ਵਰਗਿਆਂ ਨੂੰ ਸਤਸੰਗ ਜੀ ਜਿੱਤ ਕੇ ਚਰਚਾ ਵਿੱਚ ਸ਼ੁਭ ਉਪਦੇਸ਼ ਦਿੱਤਾ ਸੀ। ਜਿੰਨੇ ਤੀਰਥ ਦੇ ਉੱਤੇ ਬਹੁਤ ਸਾਰੇ ਪਖੰਡੀ ਲੋਕ ਸੀ, ਉਹਨਾਂ ਨੂੰ ਸਤਸੰਗ ਜੀ ਗੁਰਮਤਿ ਦਾ ਮਾਰਗ ਦ੍ਰਿੜ ਕਰਵਾਇਆ ਸੀ। ਇਉਂ ਗੁਰੂ ਸਤਸੰਗਤ ਜੀ ਤੀਰਥ ਯਾਤਰਾ 'ਤੇ ਜਾਂਦੇ ਰਹੇ। ਤੀਰਥ ਉਦਮ ਸਤਿਗੁਰੂ ਕੀ ਆ, ਸਭ ਲੋਕ ਉਦਮ ਅਰਥਾ, ਸਾਰੇ ਲੋਕਾਂ ਦੀ ਕਲਿਆਣ ਵਾਸਤੇ। ਸੋ ਤੀਰਥਾਂ 'ਤੇ ਜਦੋਂ ਪੁਰਬ ਦਾ ਸਮਾਂ ਆਉਂਦਾ ਖਾਲਸਾ ਜੀ, ਵਰਤਮਾਨ ਸਮੇਂ 'ਚ ਵੀ ਇਹੀ ਨੇਚਾ ਕਰਨਾ, ਕੁੰਭ ਦਾ ਜੋੜ ਮੇਲਾ ਹੋਵੇ, ਕੋਈ ਹੋਰ ਸੂਰਜ ਗ੍ਰਹਿਣ ਦਾ ਮੇਲਾ ਹੋਵੇ, ਉਹਨਾਂ ਤੀਰਥਾਂ ਦੇ ਉੱਤੇ ਸਤਸੰਗ ਜੀ ਮਹਾਤਮ ਨੂੰ ਪ੍ਰਗਟ ਕਰਨ ਵਾਸਤੇ ਗੁਪਤ ਤੌਰ 'ਤੇ ਕੋਈ ਨਾ ਕੋਈ ਮਹਾਤਮਾ ਕਰਨੀ ਵਾਲਾ ਜ਼ਰੂਰ ਪਹੁੰਚਦਾ ਹੈ। ਭਾਵੇਂ ਉਹ ਪ੍ਰਗਟ ਹੋਵੇ, ਭਾਵੇਂ ਉਹ ਗੁਪਤ ਹੋਵੇ, ਕਿਉਂ ਉਹਦੇ ਆਸਰੇ ਸਤਸੰਗ ਜੀ, ਉਹਦੇ ਤਪ ਦੇ ਆਸਰੇ ਉਹ ਤੀਰਥ ਸੁੱਖ ਮਾਣਦੇ ਨੇ। ਕਿਉਂ? ਸਾਰੇ ਲੋਕਾਂ ਨੇ ਉੱਥੇ ਜਾ ਕੇ ਮੈਲ ਛੱਡਣੀ ਹੈ, ਪਾਪ ਹੀ ਧੋਣੇ ਨੇ, ਕੋਈ ਪੁੰਨ ਤਾਂ ਨਹੀਂ ਧੋਣੇ ਉੱਥੇ। ਉਹ ਇੱਕ ਜਿਹੜਾ ਕੋਈ ਸਾਧੂ ਜਾਵੇਗਾ ਸਤਸੰਗ ਜੀ ਗੁਰੂ ਕਾ ਬਖਸ਼ਿਆ ਹੋਇਆ ਦਰਗਾਹ ਤੋਂ, ਉਹ ਸਾਰਿਆਂ ਦੀ ਮੈਲ ਇਕੱਠੀ ਕੀਤੀ ਹੋਈ ਤੀਰਥ ਦੀ ਮੈਲ ਧੋ ਦੇਵੇਗਾ। ਜਨ ਕੇ ਚਰਨ ਤੀਰਥ ਕੋਟ ਗੰਗਾ। ਸੋ ਸਤਿਗੁਰੂ ਜੀ ਸਤਸੰਗਤ ਜੀ ਗੁਰੂ ਤੇਗ ਬਹਾਦਰ ਜੀ ਐਵੇਂ ਨਹੀਂ ਪਹੁੰਚੇ, ਉਹਨਾਂ ਤੀਰਥਾਂ ਨੂੰ ਵੀ ਆਪ ਨੇ ਸਫਲ ਕਰ ਦਿੱਤਾ। 10ਵੇਂ ਪਾਤਸ਼ਾਹ ਦੇ ਸਤਸੰਗਤ ਜੀ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਬ੍ਰਾਹਮਣ ਨੇ 7 ਸਾਲ ਪਹਿਲਾਂ ਦੱਸ ਦਿੱਤਾ ਸੀ ਜੋਤਿਸ਼ ਦੁਆਰਾ ਆਪਦੇ ਘਰ ਵਾਲੀ ਨੂੰ, ਕਹਿਣ ਕਿੰਗਰੀਆ ਦੱਤ ਨੇ, ਕਹਿਣ ਲੱਗਾ ਸੂਰਜ ਗ੍ਰਹਿਣ ਲੱਗੇਗਾ 7ਵੇਂ ਸਾਲ, ਮੈਂ ਜੋਤਿਸ਼ ਦੁਆਰਾ ਲਾਇਆ ਅੰਦਾਜ਼ਾ। ਉਸ ਵੇਲੇ ਪੂਰਨ ਮਹਾਂਪੁਰਖ ਗੁਰੂ ਨਾਨਕ ਦੇਵ ਜੀ ਗੱਦੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਆਉਣਗੇ, ਜੋ ਦਾਨ ਕਰਨਗੇ ਲੈ ਲਈ ਤੂੰ। ਮਹਾਰਾਜ ਨੇ ਗਦੀ ਦਾਨ ਕੀਤੀ ਸੀ, ਗਦੀ ਲੈ ਕੇ ਗਊ ਬਣ ਗਈ ਸਤਸੰਗ ਜੀ, ਨਿਹਾਲ ਹੋਈ ਸੀ ਬਾਹਮਣੇ ਹਮੇਸ਼ਾ ਵਾਸਤੇ। ਜਿੱਥੇ ਕਿੱਥੇ ਸਤਸੰਗ ਜੀ ਕੋਈ ਪੁਰਬ, ਅੰਮ੍ਰਿਤਸਰ ਸਾਹਿਬ ਵਿਸਾਖੀ ਦਾ ਪੁਰਬ ਹੈ, ਦਿਵਾਲੀ ਦਾ ਪੁਰਬ ਹੈ, ਇਸੇ ਤਰ੍ਹਾਂ ਹੋਰ ਥਾਵਾਂ 'ਤੇ ਜਿੱਥੇ ਜਿੱਥੇ ਸਤਸੰਗ ਜੀ ਪੁਰਬ ਲੱਗਦੇ ਹੈ, ਉੱਥੇ ਜਾਣ ਦਾ ਕੋਈ ਗੁਨਾਹ ਨਹੀਂ ਹੈ। ਉੱਥੇ ਜਾਵਾਂਗੇ ਸਤਸੰਗਤ ਜੀ, ਕੀ ਪਤਾ ਕਿਹੋ ਜਿਹੇ ਸਤਸੰਗ ਜੀ ਦਰਗਾਹ ਦੇ ਬਖਸ਼ੇ ਮਹਾਤਮਾ ਦੇ ਦਰਸ਼ਨ ਹੋ ਜਾਣ, ਅਚਨਚੇਤ ਆਪਣਾ ਸਤਸੰਗ ਜੀ ਜਨਮਾਂ ਜਨਮਾਂ ਦੇ ਪਾਰ ਉਤਾਰੇ ਹੋ ਜਾਂਦੇ ਹਨ। ਸੋ ਪ੍ਰੇਮੀ ਜਨੋ, ਸਮਾਂ ਸੰਪੂਰਨ ਹੋਇਆ ਹੈ। ਮਹਾਰਾਜ ਜੀ ਜਿਸ ਪ੍ਰਕਾਰ ਇਹ ਕੁਰੂਕਸ਼ੇਤਰ ਦੇ ਸਤਸੰਗ ਜੀ ਸੂਰਜ ਗ੍ਰਹਿਣ ਦੇ ਜੋੜ ਮੇਲੇ ਨੂੰ ਮਨਾਉਂਦੇ ਹੋਏ ਇੱਥੋਂ ਅੱਗੇ ਚਾਲੇ ਪਾਉਣਗੇ, ਆਪਾਂ ਸਤਸੰਗ ਜੀ ਕੱਲ੍ਹ ਨੂੰ ਕਥਾ ਵਿਚਾਰਾਂਗੇ। ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਰਾਗੀ ਸਿੰਘ ਸਤਸੰਗ ਜੀ ਹਾਜ਼ਰ ਹੋਏ, ਆਪ ਰਸ ਪਿੰਨਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।